श्री नानक पद पंकज वंदन सिमरौ अंगद दुख निकंदन अमरदास गुर हृदय त्यावो श्री गुरु रामदास गुण गावो श्री अर्जुन विघ्नन के नाशक श्री हर गोबिंद शुभ सुमत प्रकाशक श्री हर राय नमो कर जोरी गुर हर कृष्ण मनाए बहोरी तेग बहादुर परम कृपाला श्री गुरु गोबिंद सिंह बिसाला तरों तरा पर पुन पुन सीसा बंदों बार बार जगदीसा जिसमें अमृत ज्ञान है माणिक भगत वैराग गुरु ग्रंथ साहिब उदद बंदों कर अनुराग श्री गुर शब्द कमाए जिनम जीते पंच बिकार तिन संतन कौ बंदना सिर चरणन पर तार एकुंकारा सतगुरु तेह प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए
सतनाम श्री वाहिगुरु साहिब जी दोहरा भई निसापुर हेर कर शाहे सऊर विचार उत्तर परे डेरा करो लीनस अन्न आहार भई निसापुर हेर कर
वाहिगुरु जी का खालसा वाहिगुरु जी की फतेह करुणा निदान गरीब निवाज पतत पावन भगत वच्छल अंतरजामी चवर शतर तखत दे मालक अकाल पुरख वाहिगुरु साहिब जी दी पावन पवित्र बाणी दे प्रतख दसां पातशाहियां दे आत्मिक जोत सरूप धन सतगुरु श्री गुरु ग्रंथ साहिब जी महाराज दी पावन पवित्र हजूरी विच सज रही गुरु की साजी निवाज जी साध संगत जी इस सत संगत करन दे मिले हुए शुभ अवसर विच गुर इतिहास दी कथा विचार सुनिए गुर इतिहास दी चल रही लड़ीवार कथा दे प्रसंग जिवें पिछे सुनाए जा रहे सन धन श्री गुरु तेग बहादुर साहब जी महाराज जदों श्री आनंदपुर साहब तो चल के ਔਰੰਗਜ਼ੇਬ ਦੇ ਸੱਦੇ 'ਤੇ ਉਸ ਤਰਫ ਦਿੱਲੀ ਵੱਲ ਨੂੰ ਜਾ ਰਹੇ ਨੇ। ਰਾਹ ਵਿੱਚ ਪਟਿਆਲਾ ਸ਼ਹਿਰ ਵਾਲੀ ਥਾਵੇਂ ਸੈਫਾਬਾਦ ਨਗਰ ਵਿਖੇ ਗੁਰੂ ਘਰ ਦੇ ਸ਼ਰਧਾਲੂ ਪਠਾਨ ਸੈਫਦੀਨ ਦੇ ਪਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚੌਮਾਸੇ ਦਾ ਸਮਾਂ ਕੱਟਿਆ ਹੈ। 4 ਮਹੀਨੇ ਦਾ ਵਕਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਦਾ ਪ੍ਰੇਮ ਜਾਣ ਕੇ ਉਸ ਦੇ ਪਾਸ ਹੀ ਗੁਜ਼ਾਰਿਆ ਸਿੱਖਾਂ ਸਮੇਤ। ਉੱਥੋਂ ਚੱਲਣ ਲੱਗਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਕਿਹਾ ਹੈ ਕਿ ਜਿਨ੍ਹਾਂ ਨੂੰ ਘਰ ਪਿਆਰਾ ਲੱਗਦਾ ਹੈ ਜਾਂ ਕੋਈ ਪਰਿਵਾਰ ਦੇ ਨਾਲ ਰਹਿਣ ਦਾ ਖਿਆਲ ਹੈ ਉਹ ਜਾ ਸਕਦੇ ਨੇ। ਸਾਡੇ ਨਾਲ ਤਾਂ ਬਹੁਤ ਹੀ ਕਠਿਨਾਈਆਂ ਵਾਲਾ ਭਿਆਨਕ ਸਮਾਂ ਗੁਜ਼ਰੇਗਾ। ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭੇਜ ਦਿੱਤਾ ਹੈ। ਸੈਫਦੀਨ 'ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ। ਦੁਬਾਰਾ ਦਰਸ਼ਨ ਕਰਨ ਵਾਸਤੇ ਜਦੋਂ ਸੈਫਦੀਨ ਨੇ ਬੇਨਤੀ ਕੀਤੀ ਆ ਤਾਂ ਸਤਿਗੁਰੂ ਜੀ ਨੇ ਕਿਹਾ ਹੈ ਕਿ ਨਿਤਾ ਪ੍ਰਤੀ ਜਦੋਂ ਤੂੰ ਧਿਆਨ ਲਾ ਕੇ ਬੈਠਿਆ ਕਰੇ ਤਾਂ ਆਪਣੇ ਵੱਲੋਂ ਸ਼ਰਧਾ ਭਾਵਨਾ ਦੇ ਨਾਲ ਸਾਡਾ ਧਿਆਨ ਕਰਨ 'ਤੇ ਹੀ ਤੈਨੂੰ ਸਾਡੇ ਦਰਸ਼ਨ ਹੋ ਜਾਇਆ ਕਰਨਗੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਨਾਲ ਸਾਧ ਸੰਗਤ ਕੋਈ ਵੀ ਪ੍ਰੇਮ ਕਰਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਇਸ 'ਤੇ ਬਖਸ਼ਿਸ਼ ਕਰਦੇ ਆ, ਭਾਵੇਂ ਕੋਈ ਕਿਸੇ ਵੀ ਮਤ ਦੇ ਨਾਲ ਸੰਬੰਧ ਰੱਖਣ ਵਾਲਾ ਹੈ, ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦਾ ਪਾਤਰ ਬਣਦਾ। ਉੱਥੋਂ ਵਿਦਾ ਹੋ ਕੇ ਮਹਾਰਾਜ ਸਮਾਣੇ ਨਗਰ ਪਹੁੰਚੇ, ਸਮਾਣੇ ਸ਼ਹਿਰ ਪਾਸ ਜਾ ਉਤਾਰਾ ਕੀਤਾ। ਕਿਸੇ ਨੇ ਜਾ ਕੇ ਇੱਕ ਗੁਰੂ ਘਰ ਦੇ ਸ਼ਰਧਾਲੂ ਪਠਾਨ ਨੂੰ ਦੱਸਿਆ, ਸਤਿਗੁਰੂ ਜੀ ਦੇ ਪਾਸ ਉਹ ਆਇਆ ਹੈ। ਆ ਕੇ ਉਸਨੇ ਮਹਾਰਾਜ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਮੇਰੇ ਘਰ ਵਿਖੇ ਗੜੀ ਵਿੱਚ ਆਪ ਦੀ ਉਤਾਰਾ ਕਰੋ। ਸਤਿਗੁਰੂ ਜੀ ਨੇ ਕਿਹਾ ਕਿ ਜਿਸ ਤਰ੍ਹਾਂ ਅਸੀਂ ਜਾਣ ਕੇ ਤੇਰੇ ਘਰ ਵਿੱਚ ਹੀ ਨਿਵਾਸ ਕਰ ਰਹੇ ਹਾਂ, ਇਉਂ ਸਮਝ ਲੈ ਜਿਹੜੀ ਤੇਰੀ ਭਾਵਨਾ ਹੈ ਜਾਣ ਕੇ ਅਸੀਂ ਪੂਰੀ ਕੀਤੀ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੇਵਾ ਵਿੱਚੋਂ ਦਰਸ਼ਨ ਦੀਦਾਰੇ ਕਰਕੇ ਸਤਿਗੁਰਾਂ ਨੂੰ ਨਮਸਕਾਰ ਕਰਕੇ ਵਿਦਾ ਹੋਇਆ। ਸ਼ਾਮ ਦੇ ਸਮੇਂ ਜਿਸ ਵੇਲੇ ਬਾਜ਼ਾਰ ਵਿੱਚ ਵਿਚਰਦਿਆਂ ਫਿਰ ਰਿਹਾ ਸੀ ਤਾਂ ਪਤਾ ਲੱਗਿਆ ਹੈ ਕਿ ਕੋਈ ਬਾਦਸ਼ਾਹੀ ਘੋੜ ਸਵਾਰ ਸਿਪਾਹੀ ਸਤਿਗੁਰਾਂ ਨੂੰ ਭਾਲਦੇ ਆ। ਉਹਨਾਂ ਦੇ ਪਾਸੋਂ ਸੁਣ ਕੇ ਸਤਿਗੁਰੂ ਜੀ ਦੇ ਪਾਸ ਪਹੁੰਚਿਆ। ਸਤਿਗੁਰੂ ਜੀ ਨੇ ਕਿਹਾ ਕਿ ਭਾਈ ਘਬਰਾਇਆ ਕਿਉਂ ਹੈ, ਚਿੰਤਾ ਕਿਉਂ ਕਰਦਾ ਹੈ? ਜੋ ਕੁਝ ਵੀ ਹੋਵੇਗਾ ਪਰਮੇਸ਼ਰ ਦੇ ਭਾਣੇ ਵਿੱਚ ਹੋਏਗਾ, ਕੋਈ ਘਬਰਾਉਣ ਦੀ ਲੋੜ ਨਹੀਂ, ਕਿਸੇ ਤੋਂ ਸਾਨੂੰ ਡਰ ਨਹੀਂ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਸੁਣ ਕੇ ਇਸ ਨੇ ਬੇਨਤੀਆਂ ਕੀਤੀਆਂ ਹੈ ਪਠਾਨ ਨੇ ਕਿ ਗਰੀਬ ਨਿਵਾਸ ਸੱਚੇ ਪਾਤਸ਼ਾਹ ਭਾਵੇਂ ਕਿ ਆਪ ਜੀ ਨੂੰ ਕੋਈ ਪਰਵਾਹ ਨਹੀਂ ਹੈ ਪਰ ਮੇਰੀ ਬੇਨਤੀ ਪ੍ਰਵਾਨ ਕਰੋ। ਆਪ ਜੀ ਦੀ ਬਖਸ਼ਿਸ਼ ਕੀਤੀ ਹੋਈ ਹੀ ਸਭ ਥਾਂ ਹੈ, ਤਾਂ ਹੀ ਉਹ ਜਗ੍ਹਾ ਉਹ ਘਰ ਅਸਥਾਨ ਵੱਡੇ ਵੱਡੇ ਬਣਾਏ ਹੋਏ ਕਿਲੇ ਸਫਲ ਹੋ ਸਕਦੇ ਆ ਜੇ ਸਤਿਗੁਰੂ ਜੀ ਆਪ ਜੀ ਦੇ ਪਵਿੱਤਰ ਚਰਨ ਮੇਰੇ ਗ੍ਰਹਿ ਵਿੱਚ ਅਸਥਾਨ 'ਤੇ ਪੈਣ। ਔਰ ਨਰੰਗਾ ਜੋ ਸਮੇਂ ਦਾ ਬਾਦਸ਼ਾਹ ਔਰੰਗਜ਼ੇਬ ਹੈ ਬਹੁਤ ਜ਼ਾਲਮ ਹੈ, ਮੈਂ ਨਹੀਂ ਚਾਹੁੰਦਾ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਦੇ ਸਿਪਾਹੀ ਤੁਹਾਨੂੰ ਗ੍ਰਿਫਤਾਰ ਕਰਕੇ ਲਿਜਾਣ। ਸਤਿਗੁਰੂ ਜੀ ਨੇ ਬੇਨਤੀਆਂ ਸੁਣੀਆਂ ਤਾਂ ਫਿਰ ਇਸਨੇ ਆਪੇ ਹੀ ਆਪਣੀ ਇੱਛਾ ਅਨੁਸਾਰ ਪਠਾਨ ਨੇ ਸਤਿਗੁਰੂ ਜੀ ਦਾ ਘੋੜਾ ਖੋਲ੍ਹਿਆ, ਮਹਾਰਾਜ ਸਾਹਿਬ ਜੀ ਨੂੰ ਉੱਪਰ ਸਵਾਰ ਕੀਤਾ ਬੇਨਤੀ ਕਰਕੇ। ਸਿੱਖਾਂ ਸਮੇਤ ਸਤਿਗੁਰਾਂ ਨੂੰ ਆਪਣੀ ਗੜੀ ਵਿੱਚ ਲੈ ਕੇ ਪਹੁੰਚਿਆ। ਅੰਦਰ ਪ੍ਰਵੇਸ਼ ਹੋ ਕੇ ਮਹਾਰਾਜ ਸਾਹਿਬ ਜੀ ਦੇ ਚਰਨ ਆਪਣੇ ਗ੍ਰਹਿ ਵਿੱਚ ਪਵਾ ਕੇ ਗੜੀ ਦਾ ਦਰਵਾਜ਼ਾ ਤਖਤੇ ਬੰਦ ਕਰਵਾਏ, ਆਪਣੇ ਪਹਿਰਾਜਦਾਰਾਂ ਨੂੰ, ਸਿਪਾਹੀਆਂ ਨੂੰ, ਚਾਕਰਾਂ ਨੂੰ ਹੁਕਮ ਕੀਤਾ ਕਿ ਕਿਸੇ ਵੀ ਐਰ ਗੈਰ ਮਨੁੱਖ ਨੂੰ ਅੰਦਰ ਨਹੀਂ ਆਉਣ ਦੇਣਾ, ਪੂਰਾ ਸਖਤ ਪਹਿਰਾ ਰੱਖਣਾ ਹੈ। ਇਸ ਪ੍ਰਕਾਰ ਸਾਰੀ ਤਾਗੀਦ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਚਰਨ ਸ਼ਰਨ ਵਿੱਚ ਪਹੁੰਚਿਆ ਏ। ਵਿਸਥਾਰ ਸਹਿਤ ਇਸ ਪ੍ਰਸੰਗ ਦੀ ਵਿਚਾਰ ਪਿੱਛੇ ਆਪ ਸੰਗਤਾਂ ਨੂੰ ਸਾਧ ਸੰਗਤ ਸੁਣਾਈ ਸੀ। ਅੱਗੇ ਜਿਸ ਤਰ੍ਹਾਂ ਕਥਾ ਆ ਰਹੀ ਹੈ, ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਧਿਆਨ ਕਰਦਿਆਂ ਹੋਇਆਂ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਭਈ ਨਿਸਾਪੁਰ ਹੇਰ ਕਰ।
ਜਿਸ ਵੇਲੇ ਰਾਤ ਦਾ ਸਮਾਂ ਹੋਇਆ ਏ, ਤਾਂ ਨਗਰ ਵਿੱਚ ਜਿਹੜੇ ਬਾਦਸ਼ਾਹੀ ਸਿਪਾਹੀ ਘੋੜਸਵਾਰ ਆਏ ਹੈ, ਉਹਨਾਂ ਨੇ ਵੇਖ ਕੇ
ਸ਼ਾਹੇ ਸੂਰ ਵਿਚਾਰ,
ਤੇ ਉਹਨਾਂ ਬਾਦਸ਼ਾਹੀ ਘੋੜਸਵਾਰਾਂ ਨੇ ਸਮਾਣੇ ਸ਼ਹਿਰ ਵਿੱਚ ਫਿਰਦਿਆਂ ਹੋਇਆਂ ਚਿੱਤ ਵਿੱਚ ਵਿਚਾਰ ਕੀਤੀ ਆਪਸ ਵਿੱਚ,
ਉੱਤਰ ਪਰੇ ਡੇਰਾ ਕਰਿਓ।
ਇੱਕ ਥਾਂ ਤੇ ਉਹਨਾਂ ਨੇ ਆਪਣਾ ਉਤਾਰਾ ਕਰਨ ਵਾਸਤੇ ਡੇਰਾ ਕੀਤਾ।
ਲੀਨਸ ਅੰਨ ਆਹਾਰ,
ਤੇ ਆਪ ਖਾਣ ਪੀਣ ਵਾਸਤੇ ਰੋਟੀ ਪਾਣੀ ਦਾ ਇੰਤਜ਼ਾਮ ਉਹਨਾਂ ਨੇ ਕੀਤਾ।
ਚੌਪਈ ਲੇਤ ਦੇਤ ਤਹ ਜ਼ਿਕਰ ਚਲਾਇਓ,
ਤੇ ਉੱਥੇ ਕੋਈ ਨਾ ਕੋਈ ਪਦਾਰਥ ਸ਼ਹਿਰ ਵਿੱਚ ਬਾਜ਼ਾਰ ਵਿੱਚੋਂ ਲੈਂਦਿਆਂ ਔਰ ਧਨ ਪਦਾਰਥ ਆਦਿਕ ਧਨ ਉਸ ਵੱਟੇ ਦਿੰਦਿਆਂ ਹੋਇਆ ਉਹਨਾਂ ਨੇ ਫਿਰ ਇਸ ਗੱਲ ਦਾ ਜ਼ਿਕਰ ਕੀਤਾ ਸਤਿਗੁਰਾਂ ਬਾਰੇ।
ਕਿਸ ਉਦੇਸ਼ ਸ੍ਰੀ ਗੁਰ ਨਹਿ ਪਾਇਓ,
ਤੇ ਆਪਸ ਵਿੱਚ ਕਹਿ ਰਹੇ ਸੀ ਕਿ ਕਿਸੇ ਵੀ ਦੇਸ਼ ਵਿੱਚ ਕਿਸੇ ਵੀ ਥਾਂ 'ਤੇ ਸ੍ਰੀ ਗੁਰੂ ਮਹਾਰਾਜ ਸਾਹਿਬ ਜੀ ਸਾਨੂੰ ਮਿਲੇ ਨਹੀਂ ਹਨ।
ਇੱਕ ਨਰ ਤਬ ਹੈ ਬਤਾਵਨ ਕਹਿਓ,
ਤੇ ਕਿਸੇ ਨੇ ਜਦੋਂ ਇਹਨਾਂ ਤੋਂ ਸੁਣਿਆ, ਉਹਨੂੰ ਪਤਾ ਲੱਗਿਆ ਹੈ ਕਿ ਇਹ ਸਤਿਗੁਰਾਂ ਨੂੰ ਭਾਲਦੇ ਫਿਰਦੇ ਆ, ਅਤੇ ਉਸਨੇ ਝੱਟ ਹੀ ਦੱਸਿਆ।
ਅੱਜ ਦੁਪਹਿਰਾ ਜਬ ਕੁਛ ਢਰਿਓ,
ਜਦੋਂ ਅੱਜ ਦੁਪਹਿਰ ਦਾ ਸਮਾਂ ਕੁਝ ਢਲਿਆ, ਦੁਪਹਿਰਾ ਢਲਿਆ ਸੀ।
ਨਗਰ ਪ੍ਰਵੇਸ਼ਤ ਮੈਂ ਗੁਰ ਹੇਰੇ,
ਨਗਰ ਵਿੱਚ ਸਮਾਣੇ ਸ਼ਹਿਰ ਵਿੱਚ ਪ੍ਰਵੇਸ਼ ਹੁੰਦਿਆਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮੈਂ ਵੇਖਿਆ ਸੀ।
ਉਤ ਦਿਸ਼ ਉਤਰੇ ਕੀਨਸ ਡੇਰੇ,
ਤੇ ਉਹ ਥਾਂ ਵੀ ਦੱਸ ਦਿੱਤੀ ਹੈ, ਕਿਸ ਪਾਸੇ ਉਤਾਰਾ ਕੀਤਾ ਦੱਸ ਦਿੱਤਾ ਕਿ ਉਸ ਤਰਫ ਉਤਾਰਾ ਸਤਿਗੁਰੂ ਜੀ ਨੇ ਕਰਕੇ ਡੇਰਾ ਲਗਾਇਆ ਆਪਣਾ ਸਿੱਖਾਂ ਸਹਿਤ।
ਨਿਸਾ ਆਜ ਕੀ ਇਹਾਂ ਬਿਤਾਵੈ,
ਤੇ ਇਸ ਤਰ੍ਹਾਂ ਪ੍ਰਤੀਤ ਹੋਇਆ ਕਿ ਇੱਥੇ ਹੀ ਇਸ ਸ਼ਹਿਰ ਦੇ ਵਿੱਚ ਹੀ ਵੱਸ ਕੇ ਸਤਿਗੁਰਾਂ ਨੇ ਅੱਜ ਦੀ ਰਾਤ ਬਿਤਾਉਣੀ ਹੈ।
ਹੋਏ ਪੁਨਸਾਰ ਸੋ ਅਗਰ ਸਿਧਾਵੈ,
ਤੇ ਇਵੇਂ ਲੱਗਦਾ ਏ ਕਿ ਮੇਰਾ ਅਨੁਮਾਨ ਹੈ ਕਿ ਸਵੇਰ ਹੋਣ 'ਤੇ ਹੀ ਅਗਲੇ ਪੜਾਅ 'ਤੇ ਉਹ ਜਾਣਗੇ।
ਸੁਨ ਔਚਕ ਗੁਰਪੁਰ ਇਸ ਆਏ,
ਇਸ ਤਰ੍ਹਾਂ ਬਾਦਸ਼ਾਹੀ ਘੋੜਸਵਾਰਾਂ ਨੇ ਸੁਣਿਆ, ਅਚਨਚੇਤ ਹੀ ਸੁਣ ਲਿਆ ਕਿ ਇਸ ਸ਼ਹਿਰ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਏ ਹੋਏ ਹਨ।
ਸ਼ਾਹੇ ਸੂਰ ਘਨੇ ਹਰ ਖਾਏ,
ਉਹ ਬਾਦਸ਼ਾਹੀ ਘੋੜਸਵਾਰ ਪਹਿਲਾਂ ਤੋਂ ਹੀ ਜਿਹੜੇ ਸਤਿਗੁਰਾਂ ਨੂੰ ਭਾਲਦੇ ਫਿਰਦੇ ਹੈ, ਇਹ ਸੁਣ ਕੇ ਬਹੁਤ ਖੁਸ਼ ਹੋਏ।
ਤਬਹਿ ਬਿਲੋਕਨ ਉਤ ਦਿਸ਼ ਗਏ,
ਤਾਂ ਜਿਸ ਤਰਫ ਸਤਿਗੁਰਾਂ ਦਾ ਆਉਣਾ, ਸਤਿਗੁਰਾਂ ਦੇ ਡੇਰੇ ਬਾਰੇ ਇੱਕ ਵਿਅਕਤੀ ਨੇ ਦੱਸਿਆ, ਉਸ ਪਾਸੇ ਵੱਲ ਇਹ ਘੋੜਸਵਾਰ ਚਲੇ ਗਏ।
ਖੋਜਤ ਥਲ ਨਹਿ ਪ੍ਰਾਪਤ ਭਏ,
ਜਿਸ ਤਰਫ ਦੱਸਿਆ ਸੀ ਉਸੇ ਥਾਂ 'ਤੇ ਜਦੋਂ ਇਹਨਾਂ ਨੇ ਭਾਲ ਕੀਤੀ ਆ, ਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਇਹਨਾਂ ਨੂੰ ਮਿਲੇ ਨਹੀਂ।
ਪੁਨ ਉਤ ਦਿਸ਼ ਕੇ ਨਰ ਜੇ ਮਿਲੇ,
ਤੇ ਫਿਰ ਉਸ ਤਰਫ ਦੇ ਜਿਹੜੇ ਹੋਰ ਲੋਕ ਕੋਈ ਮਿਲੇ ਹਨ,
ਤਿੰਨਕੋ ਬੂਝਤ ਜਾਂ ਬਿਦ ਭਲੇ,
ਇਸ ਤਰ੍ਹਾਂ ਚੰਗੀ ਤਰ੍ਹਾਂ ਉਹਨਾਂ ਨੂੰ ਪੁੱਛਦੇ ਹਨ ਕਿ ਭਾਈ ਤੁਸਾਂ ਵੇਖੇ ਸਤਿਗੁਰੂ ਜੀ ਕਿਤੇ, ਤਾਂ ਦੱਸ ਦਿਓ।
ਗੁਰ ਕਿਸ ਥਲ ਮਹਿ ਕੀਨਸ ਡੇਰਾ,
ਤੁਸੀਂ ਦੱਸੋ ਕਿ ਕਿਸ ਥਾਂ 'ਤੇ ਇਸ ਵੇਲੇ ਸਤਿਗੁਰਾਂ ਡੇਰਾ ਕੀਤਾ ਹੋਇਆ।
ਕਰੋ ਬਤਾਵਨ ਜਿਸ ਨੇ ਹੇਰਾ,
ਜਿਸ ਕਿਸੇ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ ਹੋਣ ਉਹ ਸਾਨੂੰ ਦੱਸ ਦੇਵੇ।
ਇੱਕ ਮਾਨਵ ਸੁਣ ਸਕਲ ਬਤਾਈ,
ਇੱਕ ਮਨੁੱਖ ਹੈ ਉਸ ਨੂੰ ਪਤਾ ਸਤਿਗੁਰਾਂ ਬਾਰੇ ਕਿ ਕਿੱਥੇ ਸਤਿਗੁਰੂ ਸਾਹਿਬ ਨੇ ਡੇਰਾ ਕੀਤਾ ਸੀ, ਉਹਨੇ ਸਾਰੀ ਗੱਲ ਦੱਸੀ ਹੈ।
ਭਇਓ ਤਿਮਰ ਤਬ ਗਏ ਕਿਸ ਥਾਈ,
ਤੇ ਕਹਿੰਦਾ ਹੈ ਕਿ ਇੱਥੇ ਡੇਰਾ ਕੀਤਾ ਹੋਇਆ ਸੀ, ਪਰ ਜਦੋਂ ਹਨੇਰਾ ਹੋ ਗਿਆ ਉਦੋਂ ਇੱਥੋਂ ਚੱਲ ਕੇ ਕਿਧਰੇ ਹੋਰ ਥਾਂ ਚਲੇ ਗਏ ਹਨ।
ਉਤਰੇ ਹੁਤੇ ਪਿਖੇ ਮੈਂ ਸੋਏ,
ਜਦੋਂ ਉਹਨਾਂ ਨੇ ਸਿੱਖਾਂ ਸਹਿਤ ਉਤਾਰਾ ਕੀਤਾ ਹੋਇਆ ਸੀ ਉਸ ਵੇਲੇ ਉਹਨਾਂ ਨੂੰ ਮੈਂ ਇੱਥੇ ਡੇਰਾ ਲਗਾਈ ਤੱਕਿਆ ਸੀ।
ਕਹਾਂ ਗਏ ਅਬ ਲਖੈ ਨ ਕੋਏ,
ਤੇ ਹੁਣ ਤਾਂ ਕੋਈ ਮੈਂ ਇਸ ਗੱਲ ਨੂੰ ਜਾਣਦਾ ਹੀ ਨਹੀਂ, ਜਾਂ ਹੋਰ ਪਤਾ ਨਹੀਂ ਕੋਈ ਜਾਣਦਾ ਹੋਵੇ ਕਿੱਥੇ ਗਏ ਹਨ।
ਸੁਣ ਕਰ ਖੋਜਤ ਉਰ ਬਿਸਮਾਏ,
ਉਸ ਮਨੁੱਖ ਤੋਂ ਵੀ ਸੁਣ ਕੇ ਇਹ ਬਾਦਸ਼ਾਹੀ ਘੋੜ ਸਵਾਰ ਸਤਿਗੁਰਾਂ ਨੂੰ ਲੱਭਦੇ ਹਨ ਬੜੇ ਹੈਰਾਨ ਹੋ ਕੇ।
ਪਰੀ ਰਾਤ ਕਿਤ ਦੇਖ ਜਾਏ,
ਤੇ ਇੱਧਰ ਉੱਧਰ ਵੇਖਦੇ ਹਨ ਰਾਤ ਦੇ ਸਮੇਂ।
ਇਤ ਉਤ ਵਿਚਰਤ ਰਹੇ ਕਨੇਰੇ,
ਇੱਧਰ ਉੱਧਰ ਫਿਰਦੇ ਰਹੇ ਹਨ ਬਹੁਤ।
ਸ਼੍ਰੀ ਸਤਿਗੁਰ ਨਾਹਿਨ ਕਿਤ ਹੇਰੇ,
ਕਿਤੇ ਵੀ ਸਤਿਗੁਰੂ ਮਹਾਰਾਜ ਸਾਹਿਬ ਜੀ ਇਹਨਾਂ ਨੂੰ ਮਿਲੇ ਨਹੀਂ ਹਨ।
ਸ਼ਾਹ ਨਰਨ ਤਬ ਮਸਲਤ ਗਾਏ,
ਮਹਾਰਾਜ ਸੱਚੇ ਪਾਤਸ਼ਾਹ ਕਿਧਰੇ ਵੀ ਇਹਨਾਂ ਨੂੰ ਦਿਸੇ ਨਹੀਂ ਹੈ, ਤਾਂ ਫਿਰ ਇਹ ਜੇ ਲੱਭਦੇ ਫਿਰਦੇ ਨੇ ਸਤਿਗੁਰਾਂ ਨੂੰ, ਇਹਨਾਂ ਨੇ ਆਪਸ ਵਿੱਚ ਸਲਾਹ ਕੀਤੀ।
ਹੈ ਪੁਰ ਮੈਂ ਨਹਿ ਅਗਰ ਸਿਧਾਏ,
ਇਹਨਾਂ ਆਪਸੀ ਸਲਾਹ ਕੀਤੀ ਹੈ ਕਿ ਲੱਗਦਾ ਇੱਥੇ ਹੀ ਸ਼ਹਿਰ ਵਿੱਚ ਹੀ ਹੋਣਗੇ, ਅੱਗੇ ਕਿਤੇ ਨਹੀਂ ਗਏ ਹੋਣੇ।
ਇਤ ਦਿਸ਼ ਕੀ ਜਹ ਤਕਰਾਈ,
ਇਸ ਤਰਫ ਦੀ ਹੀ ਤਿਆਰੀ ਤਕੜਾਈ ਕਰਕੇ ਸਾਵਧਾਨਤਾ ਕਰਕੇ ਰੱਖੋ, ਇੱਥੋਂ ਕਿਧਰੇ ਹੋਰ ਥਾਂ 'ਤੇ ਨਾ ਚਲੇ ਜਾਣ।
ਬੜੀ ਪ੍ਰਭਾਤ ਨਿਕਸ ਨਹਿ ਜਾਈ,
ਨਗਰ ਦੇ ਵਿੱਚੋਂ ਕਿਤੇ ਬਹੁਤੀ ਸਵੇਰ ਹੋਣ 'ਤੇ ਤੜਕਸਾਰ ਹੀ ਨਾ ਕਿਤੇ ਹੋਰ ਥਾਂ ਚਲੇ ਜਾਣ।
ਜੇ ਗਹਿਲੇ ਗੁਰੂ ਇਸ ਥਾਨ,
ਇਸ ਥਾਂ 'ਤੇ ਸਮਾਣੇ ਸ਼ਹਿਰ ਵਿੱਚ ਹੀ ਜੇਕਰ ਅਸੀਂ ਗੁਰਾਂ ਨੂੰ ਗ੍ਰਿਫਤਾਰ ਕਰ ਲਿਆ,
ਹਮ ਪਰ ਸ਼ਾਹੋ ਪ੍ਰਸੰਨ ਮਹਾਨ,
ਤਾਂ ਫਿਰ ਔਰੰਗਜ਼ੇਬ ਬਾਦਸ਼ਾਹ ਸਾਡੇ ਉੱਪਰ ਬਹੁਤਾ ਖੁਸ਼ ਹੋਵੇਗਾ।
ਬਖਸ਼ ਹੈ ਅਧਿਕ ਦਰਬ ਸਮੁਦਾਏ,
ਬਹੁਤ ਸਾਰਾ ਧਨ ਸਾਨੂੰ ਇਨਾਮ ਵਿੱਚ ਦੇਵੇਗਾ।
ਜਿਸ ਤਲਾਸ਼ ਦਿਨ ਬਹੁਤ ਬਿਤਾਏ,
ਜਿਸ ਗੁਰਾਂ ਨੂੰ ਭਾਲਦਿਆਂ ਹੋਇਆਂ ਬਹੁਤ ਦਿਨ ਸਾਨੂੰ ਵੀ ਬਤੀਤ ਹੋ ਗਏ, ਅਤੇ ਹੋਰ ਜਿਹੜੇ ਘੋੜ ਸਵਾਰ ਬਾਦਸ਼ਾਹ ਨੇ ਵੱਖ ਵੱਖ ਸੂਬਿਆਂ ਵਿੱਚ ਭੇਜੇ ਹੋਏ ਹੈ ਉਹਨਾਂ ਨੂੰ ਵੀ ਗੁਜ਼ਰ ਗਏ ਹਨ।
ਆਲਸ ਕਰੋ ਨਾ ਰਹੋ ਸੁਚੇਤ,
ਇਸ ਤਰ੍ਹਾਂ ਇਹਨਾਂ ਨੇ ਆਪਣੇ ਸਾਥੀਆਂ ਨੂੰ ਆਖਿਆ ਕਿ ਕਿਸੇ ਨੇ ਵੀ ਆਲਸ ਨਹੀਂ ਕਰਨਾ, ਤੁਸੀਂ ਪੂਰੇ ਤਿਆਰ ਹੋ ਕੇ ਰਹਿਣਾ ਸਤਿਗੁਰਾਂ ਨੂੰ ਗ੍ਰਿਫਤਾਰ ਕਰਨ ਲਈ।
ਲੇਤੇ ਬੂਝੋ ਸਭ ਕੇ ਭੇਤ,
ਅਤੇ ਸਭਨਾਂ ਦੇ ਕੋਲੋਂ ਲੋਕਾਂ ਕੋਲੋਂ ਪੁੱਛਦੇ ਰਹਿਣਾ, ਭੇਤ ਕਿਸੇ ਤਰ੍ਹਾਂ ਗੁਰਾਂ ਦਾ ਮਿਲ ਜਾਵੇ।
ਆਪਣੋ ਡੇਰਾ ਇਤਲੇ ਆਵੋ,
ਆਪਣਾ ਜਿਹੜਾ ਡੇਰਾ ਹੈ ਨਾ, ਇਸ ਤਰਫ ਹੀ ਜਿੱਥੇ ਗੁਰਾਂ ਦਾ ਡੇਰਾ ਸੀ ਉੱਥੇ ਹੀ ਸਾਰੇ ਇਕੱਠੇ ਹੋ ਕੇ ਕਰ ਲਵੋ।
ਸਭ ਪੰਥਨ ਪਰ ਦ੍ਰਿਸ਼ਟ ਲਗਾਵੋ,
ਬਾਕੀ ਸਭ ਰਾਹਾਂ 'ਤੇ ਨਗਰ ਵਿੱਚ ਜੋ ਰਸਤੇ ਆਉਂਦੇ ਹੈ ਜਾਂ ਨਗਰੋਂ ਬਾਹਰ ਜਾਣ ਦੇ ਹੋਰ ਮਾਰਗ ਹਨ ਉਹਨਾਂ ਵੱਲ ਆਪਣੀ ਤੁਸਾਂ ਨਿਗਾਹ ਲਗਾ ਕੇ ਰੱਖਣੀ।
ਇਮ ਕਹਿ ਖਾਣ ਪਾਨ ਸਭ ਕਰਕੇ,
ਇਸ ਤਰ੍ਹਾਂ ਕਹਿ ਜੋ ਇਹਨਾਂ ਨੇ ਆਖ ਕੇ ਆਪਸ ਵਿੱਚ ਇੱਕ ਦੂਸਰੇ ਨੂੰ ਸਾਵਧਾਨ ਕਰਕੇ ਆਪਣੇ ਸਾਰੇ ਸਿਪਾਹੀਆਂ ਨੂੰ, ਅਤੇ ਫਿਰ ਇਹਨਾਂ ਨੇ ਰੋਟੀ ਪਾਣੀ ਖਾਧਾ ਹੈ।
ਜਿਤ ਕਿਤ ਸਗਰੇ ਸਥਲ ਨਿਹਰਕੇ,
ਖਾ ਪੀ ਕੇ ਜਿਸ ਥਾਂ 'ਤੇ ਜਿੱਥੇ ਕਿਤੇ ਵੀ ਇੱਧਰ ਉੱਧਰ ਸਭ ਥਾਵਾਂ 'ਤੇ ਭਾਲਣ ਲੱਗ ਪਏ।
ਜਾਗਤ ਰਹੇ ਨਾ ਨਿੰਦਰਾ ਲੀਨ,
ਇਹ ਜਾਗਦੇ ਹੀ ਰਹੇ ਸੁੱਤੇ ਨਹੀਂ ਹਨ।
ਭਈ ਪ੍ਰਭਾਤ ਸਭਨ ਮਨ ਚੀਨ,
ਇਹ ਜਦੋਂ ਸਵੇਰ ਦਾ ਸਮਾਂ ਹੋਇਆ ਸਭ ਨੇ ਆਪਣਾ ਮਨਾਂ ਵਿੱਚ ਵਿਚਾਰਿਆ।
ਪੁਰ ਕੀ ਗਰੀ ਗਰੀ ਸਭ ਹੇਰੀ,
ਫਿਰ ਇਹ ਸਮਾਣੇ ਨਗਰ ਦੀ ਗਲੀ ਗਲੀ ਵਿੱਚ ਫਿਰ ਕੇ ਵੇਖਣ ਲੱਗ ਪਏ, ਲੱਭਣ ਲੱਗ ਪਏ ਸਤਿਗੁਰਾਂ ਨੂੰ।
ਤਕਰਾਈ ਸਭ ਪੰਥ ਕਨੇਰੀ,
ਸਭ ਰਾਹਾਂ 'ਤੇ ਪੂਰੀ ਸਾਵਧਾਨੀ ਚੌਕਸੀ ਰੱਖ ਰਹੇ ਹਨ।
ਹੁਤੋ ਦਿਵਸ ਮਹਿ ਜਹਿ ਗੁਰ ਡੇਰਾ,
ਜਿੱਥੇ ਦਿਨ ਦੇ ਸਮੇਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਡੇਰਾ ਕੀਤਾ ਹੋਇਆ ਸੀ।
ਤਹਿ ਤੇ ਖੋਜ ਪਗਨ ਕੋ ਹੇਰਾ,
ਅਤੇ ਉੱਥੇ ਇਹਨਾਂ ਨੇ ਵੇਖਿਆ ਕਿ ਜਿੱਥੇ ਡੇਰਾ ਲਗਾਇਆ ਹੋਇਆ ਉੱਥੋਂ ਵੇਖਣ ਲੱਗੇ ਆ, ਖੋਜ ਕੀਤੀ ਆ ਇਹਨਾਂ ਨੇ ਕਿ ਸਤਿਗੁਰਾਂ ਦੇ ਘੋੜਿਆਂ ਦੇ ਪੌੜਾਂ ਦੇ ਨਿਸ਼ਾਨ ਪਏ ਹੋਏ ਹਨ।
ਪਹੁੰਚੇ ਜਾਏ ਗੜੀ ਦਰਵਾਜ਼ੇ,
ਇਸ ਤਰ੍ਹਾਂ ਪੌੜਾਂ ਦੇ ਨਿਸ਼ਾਨਾਂ ਦੇ ਤਹਿਤ ਵੇਖਦੇ ਭਾਲਦੇ ਹੋਏ ਜਿੱਥੋਂ ਤੱਕ ਘੋੜਿਆਂ ਦੀਆਂ ਟਾਪਾਂ ਦੇ ਨਿਸ਼ਾਨ ਪਏ ਹੋਏ ਹੈ ਉੱਥੇ ਜਾ ਪਹੁੰਚੇ, ਜਿੱਥੇ ਕਿ ਗੁਰੂ ਘਰ ਦੇ ਸ਼ਰਧਾਲੂ ਪਠਾਨ ਦੀ ਗੜੀ ਦਾ ਦਰਵਾਜ਼ਾ ਹੈ, ਜਿਸ ਗੜੀ ਵਿੱਚ ਸਤਿਗੁਰੂ ਮਹਾਰਾਜ ਪ੍ਰਵੇਸ਼ ਹੋਏ ਹਨ।
ਜਿਸਕੇ ਅੰਤਰ ਗੁਰੂ ਬਿਰਾਜੇ,
ਜਿਸ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਘਰ ਦੇ ਸ਼ਰਧਾਲੂ ਪਠਾਣ ਦੀ ਬੇਨਤੀ ਮੰਨ ਕੇ ਅੰਦਰ ਪ੍ਰਵੇਸ਼ ਹੋਏ, ਬਿਰਾਜਮਾਨ ਹੋਏ।
ਪਿਖੇ ਕੇ ਵਾਰ ਅਸੰਜਤ ਜਬੈ,
ਬਾਦਸ਼ਾਹੀ ਘੋੜ ਸਵਾਰਾਂ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਲੱਭਦਿਆਂ ਹੋਇਆ ਪਠਾਣ ਦੀ ਗੜੀ ਦੇ ਦਰਵਾਜ਼ੇ ਦੇ ਪਾਸ ਆਣ ਕੇ ਵੇਖਿਆ ਕਿ ਦਰਵਾਜ਼ੇ ਦੇ ਤਖਤੇ ਬੂਹੇ ਬੰਦ ਹਨ।
ਕਹਿ ਕਰ ਖਾਨ ਹਕਾਰਿਓ ਤਬੈ,
ਆਵਾਜ਼ ਦੇ ਕੇ ਇਹਨਾਂ ਨੇ ਪਠਾਣ ਨੂੰ ਆਪਣੇ ਪਾਸ ਸੱਦਿਆ।
ਸੁਨ ਪਠਾਨ ਤਿਨਕੇ ਢਿੱਗ ਆਇਓ,
ਜੋ ਸ਼ਰਧਾਲੂ ਪਠਾਣ ਹੈ ਉਹ ਗੜੀ ਦਾ ਮਾਲਕ ਇਹਨਾਂ ਦੀ ਆਵਾਜ਼ ਸੁਣ ਕੇ ਇਹਨਾਂ ਦੇ ਪਾਸ ਪਹੁੰਚਿਆ।
ਹੇਰ ਸਲਾਮਾ ਲੇਕਮ ਗਾਇਓ,
ਵੇਖ ਕੇ ਉਹਨੇ ਸਲਾਮਾ ਲੇਕਮ ਕੀਤੀ ਹੈ।
ਕਿਉਂ ਦਰ ਖਰੇ ਕਾਜ ਕੋ ਆਹਿਓ,
ਨਾਲ ਹੀ ਇਹਨਾਂ ਨੂੰ ਆਖਿਆ ਬਾਦਸ਼ਾਹੀ ਘੋੜ ਸਵਾਰਾਂ ਨੂੰ ਕਿ ਤੁਹਾਨੂੰ ਕੀ ਕੰਮ ਹੈ, ਮੇਰੇ ਦਰ ਦੇ ਪਾਸ ਦਰਵਾਜ਼ੇ ਦੇ ਬਾਹਰ ਕਿਉਂ ਖੜ੍ਹੇ ਹੋ?
ਮੋਹੇ ਬੁਲਾਵਨ ਕਿਉਂ ਤੁਮ ਚਾਹਿਓ,
ਤੇ ਮੈਨੂੰ ਕਿਉਂ ਸੱਦਣਾ ਚਾਹਿਆ ਹੈ ਤੁਸਾਂ?
ਸ਼ਾਹੇ ਨਰਨ ਬਚ ਉਗਰ ਬਖਾਨਾ,
ਬਾਦਸ਼ਾਹੀ ਘੋੜ ਸਵਾਰਾਂ ਨੇ ਗੱਲ ਅੱਗੋਂ ਕਹੀ ਹੈ, ਬੜੀ ਸਖਤੀ ਨਾਲ ਸੁਣਾਉਣ ਲੱਗੇ।
ਖੋਜਤ ਦੇਸ਼ ਵਿਦੇਸ਼ਨ ਥਾਨਾ,
ਕਹਿੰਦੇ ਅਸੀਂ ਤਾਂ ਦੇਸ਼ਾਂ ਵਿਦੇਸ਼ਾਂ ਦੇ ਵੱਖ ਵੱਖ ਇਲਾਕਿਆਂ ਥਾਵਾਂ ਵਿੱਚ ਗੁਰਾਂ ਨੂੰ ਭਾਲਦੇ ਫਿਰਦੇ ਹਾਂ।
ਹਜ਼ਰਤ ਘਨੀ ਤਲਾਸ਼ੀ ਧਰੈ,
ਬਾਦਸ਼ਾਹ ਨੇ ਬਹੁਤ ਹੀ ਜ਼ਿਆਦਾ ਤਲਾਸ਼ੀ ਕਰਾਉਣ ਦਾ ਯਤਨ ਕੀਤਾ ਹੈ ਥਾਵਾਂ ਵੱਖ ਵੱਖ ਇਲਾਕਿਆਂ ਵਿੱਚ।
ਜ਼ਿਕਰ ਸਭਾ ਮਹਿ ਨਿਤ ਪ੍ਰਤ ਕਰੈ,
ਹਰ ਰੋਜ਼ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜ਼ਿਕਰ ਉਹ ਆਪਣੀ ਸਭਾ ਵਿੱਚ ਕਰਦਾ ਬਾਦਸ਼ਾਹ।
ਸੋ ਗੁਰ ਤੁਮਨੇ ਸਦਨ ਦੁਰਾਇਓ,
ਜਿਨ੍ਹਾਂ ਨੂੰ ਆਪਣੇ ਪਾਸ ਛੇਤੀ ਬੁਲਾਉਣਾ ਚਾਹੁੰਦਾ ਹੈ ਔਰੰਗਜ਼ੇਬ ਬਾਦਸ਼ਾਹ, ਉਹਨਾਂ ਗੁਰਾਂ ਨੂੰ ਤੂੰ ਆਪਣੇ ਘਰ ਵਿੱਚ ਛੁਪਾਇਆ ਹੋਇਆ।
ਦੇਖਤ ਖੋਜ ਹਮ ਹੈ ਅਬ ਪਾਇਓ,
ਸਤਿਗੁਰਾਂ ਦੇ ਆਉਣ ਦੀ ਇੱਥੇ ਪੈੜ ਸਾਨੂੰ ਮਿਲੀ ਹੈ ਕਿ ਗੁਰਾਂ ਦੇ ਇੱਥੇ ਘੋੜਿਆਂ ਦੇ ਨਿਸ਼ਾਨ ਹਨ, ਇਸ ਲਈ ਅਸੀਂ ਤੇਰੇ ਪਾਸ ਆ ਪੁੱਜੇ ਹਾਂ।
ਬਹੁ ਨਰ ਭਨਹਿ ਨਗਰ ਗੁਰੇ ਆਏ,
ਤੇ ਇਸ ਤਰ੍ਹਾਂ ਬਹੁਤਿਆਂ ਲੋਕਾਂ ਤੋਂ ਅਸੀਂ ਸੁਣਿਆ ਕਿ ਗੁਰੂ ਜੀ ਇਸ ਨਗਰ ਵਿੱਚ ਆਏ ਹਨ।
ਫਿਰ ਹੈ ਸਕਲ ਥਲ ਨਾਹਿਨ ਪਾਏ,
ਅਸੀਂ ਸਾਰੇ ਥਾਵਾਂ 'ਤੇ ਭਾਲ ਕਰਕੇ ਦੇਖਿਆ, ਸਾਨੂੰ ਗੁਰੂ ਜੀ ਮਿਲੇ ਨਹੀਂ।
ਸੁਨਤ ਖਾਨ ਰਿਸ ਧਾਰ ਬਖਾਨਿਓ,
ਇਹਨਾਂ ਬਾਦਸ਼ਾਹੀ ਸਵਾਰਾਂ ਤੋਂ ਸੁਣ ਕੇ, ਅਤੇ ਇਹ ਜੋ ਖਾਨ ਪਠਾਣ ਹੈ ਗੁਰੂ ਕਾ ਸ਼ਰਧਾਲੂ, ਜਿਸ ਨੇ ਆਪਣੀ ਗੜੀ ਵਿੱਚ ਸਤਿਗੁਰਾਂ ਨੂੰ ਨਿਵਾਸ ਦਿੱਤਾ, ਬੜੇ ਗੁੱਸੇ ਵਿੱਚ ਆਖਦਾ ਹੈ,
ਹਿੰਦੂ ਘਰ ਹਮਰੇ ਕਿਮ ਜਾਣਿਓ,
ਇਹਨਾਂ ਨੂੰ ਟਾਲਣ ਵਾਸਤੇ ਬਹੁਤ ਗੁੱਸੇ ਦੇ ਲਹਿਜੇ ਵਿੱਚ ਆਖਿਆ ਹੈ ਕਿ ਹਿੰਦੂਆਂ ਦੇ ਗੁਰੂ ਨੂੰ ਆਪਣੇ ਘਰ ਵਿੱਚ ਮੈਂ ਕਿਵੇਂ ਰੱਖਣਾ ਸੀ?
ਖੋਜ ਤੁਰੰਗਮ ਜੋ ਤੁਮ ਹੇਰਾ,
ਕਿਸ ਤਰ੍ਹਾਂ ਮੇਰੇ ਘਰ ਦੇ ਵਿੱਚ ਹਿੰਦੂਆਂ ਦੇ ਗੁਰਾਂ ਨੂੰ ਤੁਸੀਂ ਜਾਣ ਲਿਆ ਹੈ, ਅਤੇ ਜਿਹੜਾ ਤੁਸੀਂ ਘੋੜਿਆਂ ਦੀਆਂ ਟਾਪਾਂ ਦੀਆਂ ਨਿਸ਼ਾਨ ਵੇਖੇ ਹਨ,
ਮੈਂ ਚੜ੍ਹ ਕੇ ਸੰਧਿਆ ਕਹੋ ਹੇ ਫੇਰਾ,
ਮੈਂ ਸ਼ਾਮ ਦੇ ਸਮੇਂ ਆਪ ਘੋੜੇ 'ਤੇ ਸਵਾਰ ਹੋ ਕੇ ਵਿਚਰਦਾ ਹੋਇਆ ਇੱਧਰ ਆਇਆ ਹਾਂ।
ਮਮ ਪਤ ਕੋ ਹੌਰੀ ਤੁਮਕੀਨ,
ਮੈਂ ਹੀ ਗਿਆ ਸੀ ਸਵਾਰ ਹੋ ਕੇ, ਇੱਧਰ ਉੱਧਰ ਫਿਰ ਕੇ ਮੈਂ ਆਇਆ ਸੀ, ਅਤੇ ਮੇਰੀ ਤਾਂ ਇੱਜ਼ਤ ਤੁਸੀਂ ਜੋ ਹੈ ਇਸ ਵਿੱਚ ਕੋਈ ਫਰਕ ਪਾ ਦਿੱਤਾ ਹੈ।
ਕਹਾਂ ਖੋਜ ਐਸੋ ਦ੍ਰਿਗ ਚੀਨ,
ਅਤੇ ਆਪਣੀਆਂ ਅੱਖਾਂ ਦੇ ਨਾਲ ਕਿਹੋ ਜਿਹਾ ਖੋਜ ਤੁਸਾਂ ਨੇ ਗੁਰਾਂ ਦਾ ਇੱਥੇ ਵੇਖ ਲਿਆ, ਇੱਥੇ ਗੁਰਾਂ ਨੂੰ ਕਿਵੇਂ ਜਾਣ ਲਿਆ ਕਿ ਇੱਧਰ ਆਏ ਹਨ?
ਬਹੁਰ ਨਾ ਕਹੋ ਸੁਨੇ ਗੇ ਔਰ,
ਅਤੇ ਫਿਰ ਦੁਬਾਰਾ ਨਾ ਇਹ ਗੱਲ ਤੁਸੀਂ ਆਖਿਓ, ਜੇ ਇਵੇਂ ਹੋਰ ਦੁਬਾਰਾ ਇੱਕ ਗੱਲ ਕੀਤੀ ਨਾ ਗੁਰਾਂ ਦੇ ਇੱਥੇ ਰਹਿਣ ਬਾਰੇ, ਹੋਰ ਲੋਕ ਵੀ ਸੁਣਨਗੇ।
ਹਸ ਹੈ ਖਾਨ ਸੁਣ ਕੇ ਸਭ ਠੌਰ,
ਸਭ ਥਾਵਾਂ 'ਤੇ ਜਿਹੜੇ ਖਾਨ ਪਠਾਣ ਹੈ ਸੁਣ ਕੇ ਹੱਸਣਗੇ।
ਕਹਾਂ ਸਤਰ ਕੋ ਰਾਖਣ ਕਰਬੋ,
ਅਤੇ ਜੋ ਸਤਰ ਕੋ ਕਹਾਂ ਸਤਰ ਕੋ ਰਾਖਣ ਕਰਬੋ, ਜਿਹੜਾ ਸਤਰ ਰੱਖਣਾ ਭਾਵ ਕਿ ਜਿਹੜਾ ਪਰਦਾ ਰੱਖਣਾ ਹੈ, ਅਤੇ ਉਹ ਤਾਂ ਫਿਰ ਕੀ ਹੋਵੇਗਾ ਜੇਕਰ ਹਿੰਦੂਆਂ ਦੇ ਗੁਰਾਂ ਨੂੰ ਇੱਥੇ ਪਾਸ ਮੈਂ ਰੱਖਿਆ ਹੁੰਦਾ।
ਕਹਾਂ ਹਿੰਦ ਘਰ ਅੰਤਰ ਬਰਬੋ,
ਜਾਣ ਲੋਕ ਕਿੱਥੇ ਅਸੀਂ ਪਰਦਾ ਰੱਖਦੇ ਹਾਂ, ਐਰ ਗੈਰ ਮਤ ਵਾਲੇ ਨੂੰ ਆਪਣੇ ਘਰ ਦੇ ਵਿੱਚ ਨਹੀਂ ਪ੍ਰਵੇਸ਼ ਕਰਾਉਂਦੇ, ਅਤੇ ਕਿੱਥੇ ਤੁਸੀਂ ਕਹਿੰਦੇ ਹੋ ਕਿ ਉਹ ਤੇਰੇ ਘਰ ਵਿੱਚ ਆਏ ਹਨ?
ਅਬ ਤੁਮ ਕਹੀ ਸਹੀ ਮੈਂ ਸਾਰੀ,
ਹੁਣ ਤਾਂ ਜਿਹੜੀ ਤੁਸੀਂ ਗੱਲ ਕਹੀ ਹੈ ਮੈਂ ਜਰ ਲਈ ਹੈ।
ਬਹੁਰ ਕਹੋ ਕਰਹੋ ਤਬਰਾਰੀ।
ਫਿਰ ਜੇਕਰ ਦੁਬਾਰਾ ਇਹ ਗੱਲ ਕੀਤੀ ਨਾ ਗੁਰਾਂ ਦੇ ਇੱਥੇ ਹੋਣ ਬਾਰੇ ਤਾਂ ਫਿਰ ਤੁਹਾਡੇ ਨਾਲ ਮੈਂ ਲੜਾਂਗਾ।
ਮਾਰਨ ਮਰਨ ਹੋਏ ਪੁੰਨ ਜਾਵੇ।
ਤੇ ਫਿਰ ਮਾਰਨਾ ਤੇ ਮਰਨ ਤੱਕ ਵੀ ਗੱਲ ਆ ਅਪੜੇਗੀ।
ਅਸ ਬੇਸਤਰੀ ਤਬ ਹੈ ਜਨਾਵੈ।
ਅਸ ਬੇਸਤਰੀ ਤਬ ਹੈ ਜਨਾਵੈ। ਤੇ ਫਿਰ ਬੇਸਤਰੀ ਜਿਹੜੀ ਹੈ ਨਾ, ਤੁਸੀਂ ਬੇਪਰਦਗੀ ਵਾਲੀ ਗੱਲ ਕੀਤੀ ਆ ਅਤੇ ਇਸ ਤਰ੍ਹਾਂ ਦੀਆਂ ਤੁਸੀਂ ਗੱਲਾਂ ਕਰਦੇ ਹੋ, ਅਤੇ ਫਿਰ ਮੈਂ ਤੁਹਾਨੂੰ ਜਣਾਵਾਂਗਾ ਚੰਗੀ ਤਰ੍ਹਾਂ ਹੀ ਜੋ ਤੁਸੀਂ ਸੋ ਮੇਰੀ ਆਣ ਕੇ ਨਰਾਦਰੀ ਕਰ ਰਹੇ ਹੋ, ਮੇਰੇ ਉੱਪਰ ਸ਼ੰਕਾ ਕਰ ਰਹੇ ਹੋ, ਚੰਗੀ ਤਰ੍ਹਾਂ ਹੀ ਤੁਹਾਨੂੰ ਮੈਂ ਬਾਅਦ ਵਿੱਚ ਜੋ ਦੱਸ ਦੇਵਾਂਗਾ।
ਕਰੋ ਢੀਠਤਾ ਲਾਜ ਨਾ ਆਵਤ।
ਤੁਸੀਂ ਢੀਠਤਾ ਕਿਉਂ ਕਰਦੇ ਹੋ, ਤੁਹਾਨੂੰ ਲੱਜਿਆ ਨਹੀਂ ਆਉਂਦੀ?
ਇਹ ਵਿਧ ਹਮ ਘਰ ਕਿਉਂ ਬਣ ਆਵਤ।
ਤੇ ਮੇਰੇ ਘਰ ਵਿੱਚ ਇਸ ਤਰ੍ਹਾਂ ਦੀ ਵਿਧੀ ਕਿਵੇਂ ਬਣ ਆਉਣੀ ਸੀ, ਤੁਸੀਂ ਕਿਵੇਂ ਜਾਣ ਲਿਆ, ਕਿਵੇਂ ਅਨੁਮਾਨ ਲਾ ਲਿਆ ਹੈ?
ਹਸ ਹੈ ਬਿਰਾਦਰ ਲਖ ਹੈ ਨਿਲਾਜੂ।
ਤੇ ਇਸ ਪ੍ਰਕਾਰ ਜੇਕਰ ਮੈਨੂੰ ਜੋ ਨਿਰਲੱਜ ਸਮਝਣਗੇ ਨਾ ਭਰਾ, ਆਸ ਪਾਸ ਦੇ ਆਂਢ ਗਵਾਂਢੀ ਜਿਹੜੇ ਲੋਕ ਹੈ ਅਤੇ ਮੇਰੇ ਵੱਲ ਵੇਖ ਵੇਖ ਕੇ ਬਹੁਤ ਹੱਸਣਗੇ ਜੇ ਇਸ ਤਰ੍ਹਾਂ ਤੁਸੀਂ ਮੇਰੀ ਨਿਰਾਦਰੀ ਪ੍ਰਗਟ ਕੀਤੀ ਲੋਕਾਂ ਵਿੱਚ।
ਕਿਉਂ ਕਰ ਸਕ ਹੈ ਏਵ ਹਮ ਕਾਜੂ।
ਤੇ ਤੁਹਾਨੂੰ ਪਤਾ ਨਹੀਂ ਮੈਂ ਇਸ ਤਰ੍ਹਾਂ ਦਾ ਕੰਮ ਕਿਵੇਂ ਕਰ ਸਕਦਾ ਸੀ।
ਇਤਿਆਦਿਕ ਕਰ ਕੋਪ ਸੁਣਾਇਓ।
ਇਸ ਤਰ੍ਹਾਂ ਦੇ ਬੋਲ ਗੁਰੂ ਕੇ ਸ਼ਰਧਾਲੂ ਪਠਾਣ ਨੇ ਬਹੁਤ ਗੁੱਸੇ ਦੇ ਲਹਿਜੇ ਵਿੱਚ ਬਾਦਸ਼ਾਹੀ ਸਵਾਰਾਂ ਨੂੰ ਸੁਣਾਏ।
ਸ਼ਾਹੋ ਨਰਨ ਕੋ ਬਹੁ ਡਰ ਪਾਇਓ।
ਬਾਦਸ਼ਾਹੀ ਆਦਮੀ ਸਿਪਾਹੀ ਜਿਹੜੇ ਆਏ ਹਨ ਇਹਨਾਂ ਨੂੰ ਬਹੁਤਾ ਡਰਾ ਦਿੱਤਾ ਏ।
ਭਏ ਨਿਰਾਸ ਨਾ ਬੋਲੇ ਫੇਰ।
ਬਹੁਤੇ ਜ਼ਿਆਦਾ ਨਿਰਾਸ਼ ਹੋ ਗਏ, ਆਪਣੀ ਵੱਲੋਂ ਆਸ ਲੈ ਕੇ ਆਏ ਸੀ ਕਿ ਇੱਥੇ ਪਠਾਨ ਦੀ ਗੜੀ ਵਿੱਚੋਂ ਅਸੀਂ ਗੁਰਾਂ ਨੂੰ ਗ੍ਰਿਫਤਾਰ ਕਰ ਲੈਣਾ ਹੈ ਅਤੇ ਬਾਦਸ਼ਾਹ ਦੇ ਕੋਲੋਂ ਬਹੁਤ ਸਾਰਾ ਸਾਨੂੰ ਧਨ ਪ੍ਰਾਪਤ ਹੋਵੇਗਾ। ਅਤੇ ਇਹ ਗੁੱਸੇ ਭਰੇ ਬੋਲ ਪਠਾਨ ਤੋਂ ਸੁਣ ਕੇ ਫਿਰ ਨਹੀਂ ਬੋਲੇ।
ਸਾਚੋ ਲਖਿਓ ਕੁਪਤ ਕੋ ਹੇਰ।
ਕਿਉਂਕਿ ਬੜਾ ਹੀ ਗੁੱਸੇ ਵਿੱਚ ਆਇਆ ਪਠਾਨ ਵੇਖਿਆ ਅਤੇ ਬਹੁਤ ਕ੍ਰੋਧਵਸ ਹੋ ਕੇ ਬੋਲ ਸੁਣਾਇਆ ਇਸ ਤਰ੍ਹਾਂ ਦਾ ਜੋ ਵੇਖ ਕੇ ਕਿ ਜਾਣਿਆ ਕਿ ਜਾਪਦਾ ਸੱਚਾ ਹੀ ਹੈ, ਇਹ ਤਾਂ ਸੱਚਾ ਹੀ ਹੋਵੇਗਾ। ਸੋ ਇਵੇਂ ਮੰਨ ਲਿਆ ਗੁੱਸੇ ਵਿੱਚ ਆਏ ਨੂੰ ਵੇਖ ਕੇ।
ਤਜਿਓ ਸਮਾਣਾ ਨਗਰ ਬਹੋਰੀ। ਤਜਿਓ ਸਮਾਣਾ ਨਗਰ ਬਹੋਰੀ।
ਅਤੇ ਫਿਰ ਸਮਾਣਾ ਨਗਰ ਉਹਨਾਂ ਨੇ ਛੱਡ ਦਿੱਤਾ ਜਿਹੜੇ ਸਤਿਗੁਰਾਂ ਨੂੰ ਲੱਭਣ ਆਏ ਸੀ।
ਗਏ ਅਗਰ ਹੇਰਨ ਥਲ ਔਰੀ।
ਅਤੇ ਹੋਰ ਥਾਂ ਵੇਖਣ ਵਾਸਤੇ ਸਤਿਗੁਰਾਂ ਨੂੰ ਲੱਭਣ ਵਾਸਤੇ ਕਿਸੇ ਹੋਰ ਇਲਾਕੇ ਵਿੱਚ ਚਲੇ ਗਏ, ਹੋਰ ਪਿੰਡ ਵਿੱਚ।
ਜਾਏ ਖਾਨ ਗੁਰ ਕੇ ਢਿੱਗ ਬੈਸਾ।
ਅਤੇ ਉਹ ਖਾਨ ਪਠਾਨ ਹੈ ਗੁਰੂ ਕਾ ਸ਼ਰਧਾਲੂ, ਉਹਨਾਂ ਤੋਂ ਸੁਣ ਕੇ ਉਹਨਾਂ ਦੇ ਨਾਲ ਗੱਲਬਾਤ ਬਾਦਸ਼ਾਹੀ ਸਵਾਰਾਂ ਨਾਲ ਕਰਕੇ ਬਾਅਦ ਵਿੱਚ ਸਤਿਗੁਰਾਂ ਪਾਸ ਜਾ ਬੈਠਾ।
ਭਇਓ ਬਿਰਤਾਂਤ ਕਹਿਓ ਮੈਂ ਜੈਸਾ।
ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇਵੇਂ ਦੱਸਦਾ ਏ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਹੋ, ਜਿਵੇਂ ਮੈਂ ਕਿਹਾ ਸੀ ਨਾ ਉਹਨਾਂ ਨੂੰ ਵੇਖ ਕੇ ਬਾਜ਼ਾਰ ਵਿੱਚ, ਅਤੇ ਤੁਹਾਨੂੰ ਆਪ ਆ ਕੇ ਬੇਨਤੀ ਕੀਤੀ ਸੀ ਕਿ ਸਤਿਗੁਰੂ ਜੀ ਤੁਹਾਨੂੰ ਗ੍ਰਿਫਤਾਰ ਕਰਨ ਵਾਸਤੇ ਆਏ ਹੋਏ ਹਨ, ਅਤੇ ਉਹ ਗੱਲ ਹੋਈ ਹੈ ਮਹਾਰਾਜ ਸੱਚੇ ਪਾਤਸ਼ਾਹ ਉਹ ਫਿਰਦੇ ਹੋਏ ਇੱਧਰ ਆਪ ਜੀ ਨੂੰ ਭਾਲਣ ਵਾਸਤੇ ਦਰਵਾਜ਼ੇ ਪਾਸ ਪਹੁੰਚ ਗਏ ਸੀ।
ਸ਼ਾਹੋ ਸੌਰ ਠਾਡ ਪੇ ਦੁਆਰੇ।
ਦਰਵਾਜ਼ੇ ਦੇ ਕੋਲ ਆਣ ਕੇ ਖੜ੍ਹੇ ਹੋਏ ਰਹੇ, ਆਪ ਜੀ ਨੂੰ ਲੈਣ ਵਾਸਤੇ ਆਏ ਸੀ।
ਰਿਸ ਬਚ ਕਹਿ ਕਰ ਇਤ ਤੇ ਟਾਰੇ।
ਗੁੱਸੇ ਭਰੇ ਬੋਲ ਕਹਿ ਕੇ ਇੱਧਰੋਂ ਉਹਨਾਂ ਨੂੰ ਮੈਂ ਟਾਲ ਦਿੱਤਾ, ਦੂਰ ਕਰ ਦਿੱਤਾ ਹੈ।
ਉਚਿਤ ਕਰਨ ਕੋ ਮੈਂ ਕਰ ਲੀਨਾ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਕਰਨਾ ਯੋਗ ਸੀ ਆਪਣੀ ਵੱਲੋਂ ਮੈਂ ਕੀਤਾ, ਆਪ ਜੀ ਦੇ ਉੱਪਰ ਸ਼ਰਧਾ ਰੱਖਦਿਆਂ ਹੋਇਆਂ।
ਅਬ ਤੁਮ ਕਰਹੋ ਜਥਾ ਚਿਤ ਚੀਨਾ।
ਜਿਵੇਂ ਮਹਾਰਾਜ ਅੱਗੇ ਆਪ ਜੀ ਚਿੱਤ ਵਿੱਚ ਮੁਨਾਸਿਬ ਸਮਝਦੇ ਹੋ ਤਿਵੇਂ ਕਰਿਓ।
ਸ਼ਰਧਾ ਹੇਰ ਖਾਨ ਕੀ ਮਹਾ।
ਇਸ ਖਾਨ ਪਠਾਨ ਦੀ ਬਹੁਤੀ ਸ਼ਰਧਾ ਸਤਿਗੁਰੂ ਜੀ ਨੇ ਵੇਖ ਕੇ
ਮੁਸਕਾਵਤ ਸਤਿਗੁਰ ਬਚ ਕਹਾ।
ਮੁਸਕਰਾ ਕੇ ਖਾਨ ਨੂੰ ਬਚਨ ਸੁਣਾਉਂਦੇ ਹਨ ਸਤਿਗੁਰੂ ਜੀ।
ਸਾਧ ਸਾਧ ਤੁਝ ਕੋ ਬਹੁ ਬਾਰੀ।
ਸ਼ਾਬਾਸ਼ ਸ਼ਾਬਾਸ਼ ਹੈ ਤੈਨੂੰ ਬਹੁਤੀ ਵਾਰੀ ਸ਼ਾਬਾਸ਼ਾਂ ਦਿੰਦੇ ਹਾਂ।
ਸੁਖ ਸੋਂ ਬੈਸ ਬਿਤਾਵੈ ਸਾਰੀ।
ਸੁਖ ਦੇ ਆਨੰਦ ਦੇ ਸਹਿਤ ਸੁਖ ਸੋਂ ਬੈਸ ਬਿਤਾਵੈ ਸਾਰੀ, ਤੂੰ ਸਾਰੀ ਉਮਰਾ ਸੁਖ ਆਨੰਦ ਸਮੇਤ ਹੀ ਬਿਤਾਵੇਂ।
अंत समय जम त्रास न होवै।
अंत समय तैनू जमान दा डर ना जो व्यापे कदे वास्ते भी।
इसको असफल दीर्घ जोवै।
जेड़ा तू साडे उपर श्रद्धा कीती आ ना ते साडे बदले तू बादशाही जेड़े आए ने लोक शिपाही आदिक सानू लभण वास्ते ते उना नाल भी तू गलबात कीती है डरिया नहीं उना तो तू इसका तैनू यह वड्डा फल प्राप्त होएगा।
इम कह एक दिन कीन मुकामू।
महान ये श्रेष्ठ फल मिलेगा कि अंत समय तैनू जमान दियां सजावां नहीं पौनियां पैणगियां। इस प्रकार आख के सतगुरु महाराज सच्चे पातशाह जी ने एक दिन होर अपना टिकाणा इस खान की गढ़ी विच रखिया।
खान हरख युत राखे तामू।
बहुत आनंद दे सहित सतगुरु महाराज सच्चे पातशाह जी नूं बेनती करके अपने ग्रह विच निवास दे के खान ने रखिया।
निशा बिताए दूसरी तहां।
दूसरी रात भी महाराज सच्चे पातशाह जी ने खान की गढ़ी विच बिताई है।
करियो कूच दे बर सुख महा।
बहुत श्रेष्ठ वर सुख आनंद खान नूं बख्शिश करके सतगुरु महाराज सच्चे पातशाह जी इस पासों विदा होए हन।
पंच सूर संग मग चले।
नाल पंज सिख घोड़ सवार जा रहे हन रस्ते ते।
पूर्व दिशा बदन कर भले।
पूर्वली दिशा वाल महाराज सच्चे पातशाह मुख करके जान लगे हन।
सने सने चल है मग चाली।
सहजे सहजे रस्ते ते सिखा समेत चलते जा रहे हन सतगुरु जी।
पहुंचे आए ग्राम करहाली।
चलते हुए महाराज सच्चे पातशाह करहाली नगर विखे आप पहुंचे।
उतरे प्रभु लगायो हो डेरा।
परमेश्वर स्वरूप सतगुरु महाराज सच्चे पातशाह जी ने करहाली नगर पास उतारा कीता डेरा लगाया।
अन्न सो तृण न मंगाए कनेरा।
अनाज आदिक अपने ते सिखा दे प्रशादा तैयार करवाउण वास्ते और घोड़िया दे चारे वास्ते घाह दाणा चारा आदिक मंगवाया।
खान पान सब हूँ तब कीन।
सतगुरु महाराज साहब जी ने और सिखा सेवका ने सब ने भोजन प्रसादा छकिया।
कृपा निदान सहत सुख लीन।
कृपा देख जाने सतगुरु महाराज सच्चे पातशाह जी दे समेत सिखा ने सुख पाया।
एक मसंद को कर करहाली।
करहाली नगर विच साध संगत कवि जी दसदे हन के एक गुरु घर दे मसंद दा भी घर है।
गुर आवन सुनियो मत खाली।
उस वेले गुरु महाराज सच्चे पातशाह जी दा आउणा इस खाली मत वाले ने बुद्धिहीन मसंद ने सुनिया।
तुरकन त्रास धार नह आयो।
ते जाणो के तुरकां दा बहुत डर लगदा है उसनों कायर है बहुत ज़्यादा ते इस प्रकार डर करदिया होया डरदा होया ये सतगुरां पास ना आया।
छप कर थिरयो सदन प्रविशायो।
अपने घर दे विच प्रवेश हो के लुकिया रहा।
सतगुर को सिख आए न हे रहे।
किते सतगुरु साहब जी दा कोई सिख ही ना मैनू आण के वेख लवे।
नह ना बतावो हो जे दर टे रहे।
अपने घर दिया नू इस कायर मसंद ने आख दिता कि जे कोई सतगुरां दा सिख आवे ना लभण वास्ते ते फिर उसनू दसना नहीं कि इत्थे है।
छिमा निदान कछु नह कहयो।
जे आण के आखे के इत्थे जिहड़ा मसंद रहिंदा है ते उसनू सतगुरां पास भेजियो तां उहनू कह देना कि इत्थे नहीं है। सो सतगुरु महाराज सच्चे पातशाह अंतरजामी सतगुरु जी ने जाणिया कि इत्थे मसंद साडा सेवादार भावें रहिंदा है उगराही कार भेटा सिखा सेवकां कोलों एकत्र करन वाला पर है इस वेले कायर है डरिया होया है ते ड्राकल है। महाराज सच्चे पातशाह जी ने खिमा ही कीता उसनू आख्या कुछ ना।
गुर धन अधक लेत पी लहेओ।
ते कवि जी दसदे गुरु घर दा धन बहुत ज़्यादा प्राप्त करदा रहा पर फिर भी डरिया है कि किते हकूमत दे जड़े लोग है शिपाही आदिक मैनू फड़ ना लैन।
एक जामनी तहां बिताई।
सतगुरु महाराज सच्चे पातशाह जी ने एक रात दा समा करहाली नगर पास बिताया।
ਪਿਖੀ ਪ੍ਰਾਤ ਤਿਆਰੀ ਕਰਵਾਈ।
ਤੇ ਸਵੇਰ ਹੋਈ ਜਦ ਵੇਖੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਾਣ ਦੀ ਤਿਆਰੀ ਕਰਾਈ।
ਜ਼ੀਨ ਤੁਰੰਗਨ ਡਾਰ ਅਰੂਡੇ,
ਘੋੜਿਆਂ ਉੱਪਰ ਕਾਠੀਆਂ ਪਾ ਕੇ ਚਾਲੇ ਪਾ ਦਿੱਤੇ ਹਨ।
ਗਮਨੇ ਮਾਰਗ ਜਿਨ ਮਤ ਗੂਢੇ,
ਜਿਹੜੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਗੂੜ ਮਤ ਹਿਰਦੇ ਦੇ ਵਿੱਚ ਉੱਤਮ ਮਤ ਆਪਣੇ ਸਿੱਖਾਂ ਸੇਵਕਾਂ ਭਾਵਨਾ ਵਾਲਿਆਂ ਨੂੰ ਬਖਸ਼ਣ ਵਾਲੇ ਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਿੱਖਾਂ ਸਮੇਤ ਅੱਗੇ ਚੱਲ ਪਏ।
ਸਪਤ ਕੋਸ ਪਰ ਚਿਹਕਾ ਗ੍ਰਾਮੋ,
ਕਰਹਾਲੀ ਨਗਰ ਤੋਂ 7 ਕੋਹ ਦੀ ਦੂਰੀ ਤੇ ਚਿਹਕਾ ਨਾਮ ਦਾ ਇੱਕ ਨਗਰ ਹੈ।
ਤਹਾਂ ਮਸੰਦ ਗਿਲੋਰਾ ਨਾਮੋ,
ਤੇ ਗਿਲੋਰਾ ਨਾਮ ਦਾ ਉੱਥੇ ਇੱਕ ਗੁਰੂ ਘਰ ਦਾ ਮਸੰਦ ਚਿਹਕੇ ਪਿੰਡ ਰਹਿੰਦਾ।
ਪ੍ਰਥਮ ਗੁਰੂ ਜਬ ਜੰਗਲ ਦੇਸ਼,
ਤੇ ਕਵੀ ਜੀ ਦੱਸਦੇ ਨੇ ਕਿ ਪਹਿਲਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਸ ਵੇਲੇ ਮਾਲਵੇ ਵਿੱਚ ਵਿਚਰਦੇ ਸਨ।
ਵਿਚਰਤ ਸਿੱਖ ਉਧਾਰ ਵਿਸ਼ੇਸ਼,
ਸਿੱਖਾਂ ਦਾ ਵਿਸ਼ੇਸ਼ ਕਰਕੇ ਉਧਾਰ ਕਰਦਿਆਂ ਹੋਇਆਂ ਵਿਚਰ ਰਹੇ ਸਨ ਮਾਲਵੇ ਦੀ ਧਰਤੀ ਤੇ।
ਮਾਤ ਪਿਤਾ ਮਰ ਗਏ ਤਬ ਤਾਂ ਕੇ,
ਗਲੋਰੇ ਦੇ ਜਿਹੜੇ ਮਾਤਾ ਪਿਤਾ ਗੁਜਰ ਗਏ ਸਨ।
ਭੋਜਨ ਦਾਤਾ ਰਹੇ ਨਾ ਜਾਂ ਕੇ,
ਗਲੋਰੇ ਨੂੰ ਭੋਜਨ ਛਕਾਉਣ ਵਾਲਾ ਕੋਈ ਵੀ ਇਸ ਦਾ ਵਾਲੀ ਵਾਰਸ ਨਹੀਂ ਸੀ ਰਿਹਾ।
ਤਜਿਓ ਗ੍ਰਾਮ ਚਿਹਕਾ ਤਹ ਗਏ,
ਆਪਣਾ ਚਿਹਕਾ ਪਿੰਡ ਛੱਡ ਕੇ ਸਤਿਗੁਰਾਂ ਦੇ ਪਾਸ ਚਲਾ ਗਿਆ ਸੀ ਗਲੋਰਾ।
ਗੁਰ ਡੇਰੇ ਮਹਿ ਥਿਰ ਤਬ ਪਇਓ,
ਮਾਲਵੇ ਦੀ ਧਰਤੀ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਵਿਚਰ ਰਹੇ ਸਨ, ਸਤਿਗੁਰੂ ਜੀ ਦਾ ਜਿੱਥੇ ਡੇਰਾ ਸੀ ਇਹ ਗਲੋਰਾ, ਉੱਥੇ ਸਤਿਗੁਰਾਂ ਪਾਸ ਪਹੁੰਚ ਗਿਆ, ਡੇਰੇ ਵਿੱਚ ਟਿਕ ਗਿਆ।
ਸੇਵ ਤੁਰੰਗਨ ਕੀ ਪਰ ਰਹਿਓ,
ਘੋੜਿਆਂ ਦੀ ਸੇਵਾ ਉੱਪਰ ਸੇਵਾ ਕਰਨ ਲੱਗਾ ਰਿਹਾ।
ਮਨ ਭਾਵਤ ਭੋਜਨ ਕੋ ਲਹਿਓ,
ਮਨ ਭਾਉਂਦਾ ਭੋਜਨ ਪ੍ਰਸ਼ਾਦਾ ਲੰਗਰ ਵਿੱਚੋਂ ਮਿਲਦਾ।
ਕਿਤਕ ਬਰਖ ਬੀਤੇ ਗੁਰ ਸਾਥ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੰਗਤ ਵਿੱਚ ਰਹਿੰਦਿਆਂ ਕਿੰਨੇ ਹੀ ਸਾਲ ਇਹਨੂੰ ਬਤੀਤ ਹੋ ਗਏ ਗਲੋਰੇ ਨੂੰ।
ਭਇਓ ਤਰਨ ਬਹਿ ਜਾਣਿਓ ਨਾਥ,
ਤੇ ਜਿਸ ਵੇਲੇ ਇਸ ਦੀ ਫਿਰ ਵੱਡੀ ਅਵਸਥਾ ਹੋ ਗਈ, ਮਾਲਕ ਗੁਰੂ ਮਹਾਰਾਜ ਸਾਹਿਬ ਜੀ ਨੇ ਜਾਣੀ ਹੈ ਕਿ ਹੁਣ ਇਹ ਵੱਡਾ ਹੋ ਗਿਆ ਅਵਸਥਾ ਵਿੱਚ।
ਤਬ ਇਸ ਕੋ ਸੰਬੰਧੀ ਕੋਏ,
ਤਾਂ ਇਸ ਦਾ ਗਲੋਰੇ ਦਾ ਹੀ ਕੋਈ ਸੰਬੰਧੀ।
ਡੇਰੇ ਨਿਕਟ ਜਾਤ ਲਖ ਕੋਏ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਡੇਰਿਆਂ ਦੀ ਨੇੜਿਓਂ ਦੀ ਲੰਘ ਰਿਹਾ ਸੀ।
ਡੇਰੇ ਨਿਕਟ ਜਾਤ ਲਖ ਸੋਏ,
ਤੇ ਉਸ ਨੂੰ ਡੇਰੇ ਦੇ ਨੇੜਿਓਂ ਦੀ ਲੰਘਦਾ ਹੋਇਆ ਗਲੋਰੇ ਨੇ ਵੇਖਿਆ।
ਮਿਲਿਓ ਦੌੜ ਕੇ ਕਰਿਓ ਸਨੇਹੋ,
ਜਦੋਂ ਇਸ ਨੇ ਜਾਣਿਆ ਕਿ ਸਾਡਾ ਆਪਣਾ ਕੋਈ ਸਾਕ ਸੰਬੰਧੀ ਹੈ ਆਪਣੇ ਪਿੰਡੋਂ ਹੈ, ਤੇ ਵੇਖ ਕੇ ਛੇਤੀ ਨਾਲ ਭੱਜ ਕੇ ਜਾ ਕੇ ਇਸ ਨੂੰ ਮਿਲਿਆ ਪ੍ਰੇਮ ਨਾਲ।
ਆਪਣ ਬਿਰਤੰਤ ਜਨਾਏ ਅਛੇ ਹੋ,
ਤੇ ਚੰਗੀ ਤਰ੍ਹਾਂ ਆਪਣੀ ਸਾਰੀ ਗੱਲ ਦੱਸੀ ਹੈ ਕਿ ਮੈਂ ਤੁਹਾਡੇ ਪਿੰਡ ਦਾ ਤੁਹਾਨੂੰ ਜਾਣਦਾ ਹੈ, ਤੁਹਾਨੂੰ ਪਤਾ ਨਹੀਂ ਕਿ ਮੈਂ ਤੁਹਾਡੇ ਨਗਰ ਦਾ ਹੀ ਹਾਂ।
ਤਿੰਨ ਭੀ ਸੁਣ ਕੇ ਪ੍ਰੇਮ ਵਧਾਇਓ,
ਤੇ ਉਹਨੇ ਸੁਣ ਕੇ ਬਹੁਤ ਪ੍ਰੇਮ ਵਧਾਇਆ ਇਸ ਨਾਲ।
ਸੋ ਚੱਲ ਗਇਓ ਗੁਰੂ ਢਿੱਗ ਆਇਓ,
ਤੇ ਉਸਨੇ ਪ੍ਰੇਮ ਕੀਤਾ ਕਿ ਬੜੀ ਚੰਗੀ ਗੱਲ ਹੈ, ਬਹੁਤ ਖੁਸ਼ੀ ਹੋਈ ਹੈ, ਤੈਨੂੰ ਮਿਲ ਪਏ ਹਾਂ, ਇੱਥੇ ਰਹਿੰਦਾ ਹੈ ਗੁਰਾਂ ਦੇ ਪਾਸ। ਇਸ ਤਰ੍ਹਾਂ ਮਿਲ ਕੇ ਫਿਰ ਉਹ ਚਲਾ ਗਿਆ, ਤੇ ਇਹ ਭਾਈ ਗਲੋਰਾ ਸਤਿਗੁਰੂ ਜੀ ਦੇ ਪਾਸ ਆ ਗਿਆ।
ਬੂਝਿਓ ਕੌਣ ਮਿਲਿਓ ਤੁਝ ਸਾਥ,
ਸਤਿਗੁਰੂ ਜੀ ਨੇ ਪੁੱਛਿਆ ਕਿ ਕਿਹੜਾ ਮਨੁੱਖ ਸੀ ਜਿਹੜਾ ਤੈਨੂੰ ਮਿਲਿਆ ਸੀ।
ਜਿਹ ਸੋ ਕਰੀ ਬਹੁਤ ਹੀ ਗਾਥ,
ਜਿਸ ਨਾਲ ਬਹੁਤ ਗੱਲਬਾਤ ਕੀਤੀ ਹੈ, ਤੇਰਾ ਵਾਕਬ ਸੀ, ਕਿਵੇਂ ਤੈਨੂੰ ਜਾਣਦਾ ਸੀ ਦੱਸ।
ਕਹਿਣ ਲੱਗਿਓ ਸੰਬੰਧੀ ਮੇਰੋ,
ਭਾਈ ਗਲੋਰਾ ਕਹਿੰਦਾ ਮਹਾਰਾਜ ਇਹ ਮੇਰਾ ਸੰਬੰਧੀ ਸੀ।
ਚਿਹਕੇ ਬਸ ਹੈ ਅਚਾਨਕ ਹੇਰੋ,
ਚਿਹਕੇ ਪਿੰਡ ਹੀ ਵੱਸਦਾ ਹੈ, ਅਚਨਚੇਤ ਇੱਥੇ ਮੈਨੂੰ ਮਿਲ ਪਿਆ, ਮੈਂ ਵੇਖਿਆ ਇਸ ਨੂੰ ਤੇ ਤਾਂ ਹੀ ਇਹਨੂੰ ਮਿਲਿਆ ਹਾਂ।
ਸੁਣ ਗੁਰ ਭਨਿਓ ਕਿਉਂ ਨਾ ਇਤ ਲਾਇਓ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਸੁਣ ਕੇ।
ਸੁਣ ਗੁਰ ਭਨਿਓ ਕਿਉਂ ਨਾ ਇਤ ਲਿਆਇਓ,
ਸਤਿਗੁਰੂ ਜੀ ਨੇ ਬਚਨ ਫਰਮਾਇਆ ਕਿ ਗਲੋਰਿਆ ਤੇਰੇ ਪਿੰਡ ਦਾ ਆਇਆ ਸੀ ਕੋਈ ਆਦਮੀ, ਤਾਂ ਉਹਨੂੰ ਲੈ ਕੇ ਕਿਉਂ ਨਹੀਂ ਆਇਆ ਸਾਡੇ ਪਾਸ।
ਜਾਤ ਪੰਥ ਕਿਉਂ ਟਿਗ ਨਾ ਵਸਾਇਓ,
ਤੇ ਜੇਕਰ ਰਸਤੇ ਵਿੱਚ ਜਾ ਰਿਹਾ ਸੀ ਇੱਥੇ ਮਿਲ ਪਿਆ, ਤਾਂ ਤੈਨੂੰ ਉਹਨੂੰ ਬੇਨਤੀ ਕਰਕੇ ਸਾਡੇ ਕੋਲ ਲਿਆਉਣਾ ਚਾਹੀਦਾ ਸੀ।
ਹੁਕਮ ਆਪ ਕੋ ਪ੍ਰਥਮ ਨਾ ਪਇਓ,
ਇਸ ਤਰ੍ਹਾਂ ਭਾਈ ਗਲੋਰੇ ਨੇ ਆਖਿਆ ਕਿ ਮਹਾਰਾਜ ਤੁਹਾਡਾ ਪਹਿਲਾਂ ਹੁਕਮ ਨਹੀਂ ਨਾ ਹੋਇਆ, ਤਾਂ ਮੈਂ ਉਹਨੂੰ ਲੈ ਕੇ ਨਹੀਂ ਆਇਆ। ਜੇ ਮੈਨੂੰ ਪਤਾ ਹੁੰਦਾ ਮਹਾਰਾਜ ਸੱਚੇ ਪਾਤਸ਼ਾਹ ਤੁਸਾਂ ਤਾਂ ਖੁਸ਼ ਹੋਣਾ ਏ ਜੇ ਉਸਨੂੰ ਮੈਂ ਤੁਹਾਡੇ ਪਾਸ ਲੈ ਆਉਂਦਾ, ਤਾਂ ਫਿਰ ਉਹਨੂੰ ਮਹਾਰਾਜ ਲੈ ਆਉਂਦਾ ਬੇਨਤੀ ਕਰਕੇ ਤੁਹਾਡੇ ਕੋਲ।
ਇਮ ਕਹਿ ਧਾਏ ਨਿਕਟ ਤਿਸ ਗਇਓ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਜਾਂਦਾ ਹਾਂ, ਜੇ ਨੇੜੇ ਮਿਲ ਪਵੇ ਤਾਂ ਮੈਂ ਲੈ ਕੇ ਆਉਂਦਾ ਤੁਹਾਡੇ ਪਾਸ।
ਆਨਿਓ ਮੋਰ ਕਰਾਇਓ ਡੇਰਾ।
ਦੌੜ ਕੇ ਗਿਆ ਹੈ ਉਹ, ਅਜੇ ਹੌਲੀ ਹੌਲੀ ਜਾ ਹੀ ਰਿਹਾ ਸੀ, ਮੋੜ ਕੇ ਲਿਆਂਦਾ ਸਤਿਗੁਰੂ ਜੀ ਦੇ ਪਾਸ ਡੇਰਾ ਕਰਵਾਇਆ।
ਕਰ ਆਹਾਰ ਸੇਵਾ ਤਿਸ ਬੇਰਾ।
ਲੰਗਰ ਪ੍ਰਸ਼ਾਦਾ ਛਕਾਉਣ ਦੀ ਸੇਵਾ ਆਪਣੇ ਪਿੰਡ ਦੇ ਆਦਮੀ ਦੀ ਗਲੌਰੇ ਨੇ ਕੀਤੀ ਹੈ।
ਗੁਰ ਕੇ ਪਾਸ ਬਹੁਰ ਲੈ ਆਇਓ।
ਤੇ ਲੰਗਰ ਪ੍ਰਸ਼ਾਦਾ ਛਕਾ ਕੇ ਸੇਵਾ ਕਰਕੇ ਫਿਰ ਕਹਿ ਕੇ ਸਤਿਗੁਰੂ ਜੀ ਦੇ ਪਾਸ ਲੈ ਕੇ ਆਇਆ।
ਹੱਥ ਜੋੜ ਥਿਰ ਸੀਸ ਨਿਭਾਇਓ।
ਦੋਵੇਂ ਹੱਥ ਜੋੜ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਭਾਈ ਗਲੌਰੇ ਦੇ ਪਿੰਡ ਦਾ ਆਦਮੀ ਖੜਾ ਹੋਇਆ, ਸੀਸ ਝੁਕਾ ਕੇ ਨਮਸਕਾਰ ਕੀਤੀ ਹੈ।
ਕਹਿਓ ਪ੍ਰਭੂ ਤੁਮ ਪ੍ਰਾਤ ਗਲੌਰਾ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੇਖ ਕੇ ਬਚਨ ਆਖਿਆ ਕਿ ਇਹ ਤੁਹਾਡਾ ਭਰਾ ਹੀ ਹੈ ਜਿਹੜਾ ਗਲੌਰਾ ਹੈ।
ਵਿਆਹ ਹੋ ਲਿਹੋ ਧਨ ਕੋ ਨਿਜ ਠੌਰਾ।
ਭਾਈ ਜੋ ਇਹ ਤੁਹਾਡਾ ਆਪਣਾ ਹੀ ਹੈ ਨਾ, ਤੁਹਾਡਾ ਭਰਾ ਹੀ ਹੈ, ਇਸ ਲਈ ਧਨ ਲੈ ਲਓ ਸਾਡੇ ਕੋਲੋਂ ਅਤੇ ਆਪਣੇ ਥਾਂ ਆਪਣੇ ਨਗਰ ਵਿੱਚ ਚਲੇ ਜਾਓ ਅਤੇ ਕੋਈ ਚੰਗਾ ਘਰ ਵੇਖ ਕਰਕੇ ਇਹਦੇ ਵਿਆਹ ਦਾ ਕਾਰਜ ਤੁਸਾਂ ਗਲੌਰੇ ਦਾ ਪੂਰਾ ਕਰਨਾ।
ਇਮ ਕਹਿ ਦਰਬ ਦੀਨ ਚਲ ਗਇਓ।
ਇਸ ਤਰ੍ਹਾਂ ਬਚਨ ਆਖ ਕੇ ਭਾਈ ਗਲੌਰੇ ਦੇ ਪਿੰਡ ਦੇ ਆਦਮੀ ਨੂੰ ਸਤਿਗੁਰੂ ਜੀ ਨੇ ਧਨ ਦਿੱਤਾ ਏ, ਤਾਂ ਭਾਈ ਗਲੌਰਾ ਵੀ ਉਸ ਪਿੰਡ ਦੇ ਆਪਣੇ ਜਾਣਕਾਰ ਦੇ ਨਾਲ ਚਲਾ ਗਿਆ ਘਰ ਨੂੰ।
ਚਿਹਕੇ ਆਣ ਵਿਆਹ ਕਰ ਲਇਓ।
ਆਪਣੇ ਚਿਹਕੇ ਪਿੰਡ ਆਣ ਕਰਕੇ ਭਾਈ ਗਲੌਰੇ ਨੇ ਵਿਆਹ ਦੇ ਕਾਰਜ ਪੂਰੇ ਕਰਵਾ ਲਏ।
ਕਿਤਕ ਮਾਸ ਮਹਿ ਪ੍ਰਭ ਢਿੱਗ ਜਾਏ।
ਤੇ ਕਿੰਨੇ ਕੁ ਮਹੀਨਿਆਂ ਬਾਅਦ ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਜਾਂਦਾ ਹੈ।
ਕਰ ਸੇਵਾ ਕੋ ਲੈ ਰਜਾਏ।
ਸਤਿਗੁਰੂ ਜੀ ਦੇ ਕੋਲ ਜਾ ਕੇ ਮਹਾਰਾਜ ਸਾਹਿਬ ਜੀ ਦੀ ਸੇਵਾ ਕਰਕੇ ਸਤਿਗੁਰਾਂ ਨੂੰ ਪ੍ਰਸੰਨ ਕੀਤਾ ਹੈ ਇਸ ਭਾਈ ਗਲੌਰੇ ਨੇ।
ਪੁਨ ਗੁਰ ਦੀਨ ਮਸੰਦੀ ਤਾਹੇ।
ਸਤਿਗੁਰੂ ਜੀ ਨੇ ਜਾਣਿਆ ਕਿ ਵਿਆਹ ਵੀ ਕਰਵਾ ਲਿਆ ਅਤੇ ਫਿਰ ਮੁੜ ਕੇ ਸਾਡੇ ਪਾਸ ਆਇਆ, ਇਸ ਲਈ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਹੋਰ ਸੇਵਾ ਕਰਦਾ ਜਾਣ ਕੇ ਸੇਵਾ ਤੋਂ ਪ੍ਰਸੰਨ ਹੋ ਕੇ ਮਸੰਦਗੀ ਦੀ ਜੋ ਮਹਾਰਾਜ ਸਾਹਿਬ ਨੇ ਪਦਵੀ ਇਸ ਨੂੰ ਬਖਸ਼ੀ ਹੈ।
ਧਨ ਉਗਰਾਹਤ ਸੰਗਤ ਮਾਹੇ।
ਜਿਸ ਕਰਕੇ ਮਹਾਰਾਜ ਸਾਹਿਬ ਜੀ ਦੀ ਬਖਸ਼ਿਸ਼ ਦੁਆਰਾ ਮਸੰਦ ਬਣ ਕੇ ਫਿਰ ਜੋ ਸੰਗਤਾਂ ਵਿੱਚੋਂ ਧਨ ਇਕੱਠਾ ਗੁਰੂ ਘਰ ਵਾਸਤੇ ਕਰਨ ਲੱਗ ਪਿਆ ਭਾਈ ਗਲੌਰਾ।
ਹਾਂਸੀ ਅਰ ਹਿਸਾਰ ਲਗ ਦੇਸ਼।
ਕਵੀ ਜੀ ਦੱਸਦੇ ਨੇ ਹਾਂਸੀ ਸ਼ਹਿਰ ਵਿਖੇ ਔਰ ਹਿਸਾਰ ਆਦਿਕ ਵੱਡੇ ਸ਼ਹਿਰਾਂ ਵਾਲੇ ਇਲਾਕਿਆਂ ਵਿੱਚ ਵਿਚਰਦਾ ਸੀ ਮਸੰਦ ਬਣ ਕੇ।
ਲੇਹ ਦੂਰ ਲਗ ਦਰਬ ਵਿਸ਼ੇਸ਼।
ਦੂਰ ਤੱਕ ਸੰਗਤਾਂ ਵਿੱਚ ਜਾ ਕੇ ਬਹੁਤਾ ਜ਼ਿਆਦਾ ਧਨ ਇਕੱਠਾ ਕਰਦਾ ਗੁਰੂ ਘਰ ਵਾਸਤੇ ਇਹ ਗਲੌਰਾ ਮਸੰਦ।
ਕੁਛ ਕੁ ਦੇਤ ਸਤਿਗੁਰ ਕੋ ਆਨ।
ਕੁਝ ਕੁ ਧਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਵੀ ਲਿਆ ਕੇ ਪੇਸ਼ ਕਰ ਦਿੰਦਾ।
ਆਪ ਭਇਓ ਦੀਰਗ ਧਨਵਾਨ।
ਬਹੁਤ ਸਾਰਾ ਧਨ ਆਪਣੇ ਕੋਲ ਵੀ ਰੱਖ ਲੈਂਦਾ ਅਤੇ ਜਿਸ ਕਰਕੇ ਵੱਡਾ ਧਨਾੜ ਪੁਰਸ਼ ਬਣ ਗਿਆ ਭਾਈ ਗਲੌਰਾ।
ਬ੍ਰਿੰਦ ਅਸ਼ਰਫੀ ਤਿਸਕੇ ਧਾਮੂ।
ਇਸ ਦੇ ਘਰ ਵਿੱਚ ਬਹੁਤਾ ਧਨ ਜਿਹੜਾ ਸੰਗਤਾਂ ਵੱਲੋਂ ਦਿੱਤਾ ਹੋਇਆ ਮਨ ਮਰਜ਼ੀ ਦੇ ਨਾਲ ਆਪਣੇ ਕੋਲ ਵੀ ਰੱਖ ਲਿਆ ਅਤੇ ਜਿਸ ਕਰਕੇ ਘਰ ਵਿੱਚ ਬਹੁਤ ਸਾਰੀਆਂ ਮੋਹਰਾਂ ਜਮ੍ਹਾਂ ਹੋ ਗਈਆਂ।
ਸੰਚਨ ਕਰੀ ਲਏ ਗੁਰਨਾਮੂ।
ਕਿਉਂਕਿ ਗੁਰੂ ਕਾ ਨਾਮ ਲੈ ਕੇ ਇਸਨੇ ਸੰਗਤਾਂ ਦੇ ਪਾਸੋਂ ਜਿਹੜੀਆਂ ਮੋਹਰਾਂ ਇਕੱਠੀਆਂ ਕੀਤੀਆਂ ਨਾ, ਕੁਝ ਕੁ ਮੋਹਰਾਂ ਕੁਝ ਕੁ ਧਨ ਤਾਂ ਗੁਰੂ ਮਹਾਰਾਜ ਸਾਹਿਬ ਜੀ ਦੇ ਘਰ ਪਹੁੰਚਾ ਦਿੰਦਾ ਰਿਹਾ, ਪਰ ਬਹੁਤ ਸਾਰੀਆਂ ਮੋਹਰਾਂ ਧਨ ਪਦਾਰਥ ਆਦਿਕ ਆਪਣੇ ਘਰ ਦੇ ਵਿੱਚ ਇਕੱਠਾ ਕਰ ਰੱਖਿਆ।
ਇੱਕ ਦਿਜਨੀ ਤਿਸ ਕੀ ਤ੍ਰਿਯ ਸੰਗ।
ਤੇ ਇਸ ਭਾਈ ਗਲੌਰੇ ਦੀ ਪਤਨੀ ਜੋ ਹੈ ਉਸ ਦੀ ਜਾਣਕਾਰ ਹੋਰ ਜੋ ਇੱਕ ਬ੍ਰਾਹਮਣੀ ਸਹੇਲੀ ਬਣੀ ਉਸ ਦੀ।
ਇਮ ਚਿਤ੍ਰਤ ਕੋ ਕਰਿਓ ਪ੍ਰਸੰਗ। ਇਮ ਚਰਿੱਤਰ ਕੋ ਕਰਿਓ ਪ੍ਰਸੰਗ।
ਤੇ ਇਸ ਪ੍ਰਕਾਰ ਦਾ ਜਿਹੜਾ ਚਰਿੱਤਰ ਦਾ ਉਸਨੇ ਜੋ ਆਪਣਾ ਪ੍ਰਸੰਗ ਵਾਰਤਾਲਾਪ ਪ੍ਰਗਟ ਕੀਤੀ ਕਵੀ ਜੀ ਦੱਸਦੇ ਹਨ।
ਮਤ ਭੋਰੀ ਬਾਤਨ ਬਿਰਮਾਈ।
ਕਿ ਜਿਹੜਾ ਚਰਿੱਤਰ ਖੇਡਿਆ ਨਾ ਬ੍ਰਾਹਮਣੀ ਨੇ ਭਾਈ ਗਲੌਰੇ ਦੀ ਘਰਵਾਲੀ ਦੇ ਨਾਲ ਭੋਲੀ ਜਾਣ ਕਰਕੇ, ਅਤੇ ਇਹ ਭੋਲੀ ਮਤ ਵਾਲੀ ਸੀ ਕਵੀ ਜੀ ਦੱਸਦੇ ਹਨ, ਅਤੇ ਉਹ ਬ੍ਰਾਹਮਣੀ ਦੀਆਂ ਗੱਲਾਂ ਵਿੱਚ ਆ ਗਈ ਭਰਮ ਗਈ ਛੇਤੀ ਹੀ ਗੱਲਾਂ ਸੁਣ ਕੇ।
ਨਿਜ ਧਨ ਕੀ ਸਭ ਗਾਥ ਬਤਾਈ।
ਜਦੋਂ ਉਸਨੇ ਭੇਤ ਲੈਣ ਵਾਸਤੇ ਗੱਲਾਂ ਬਾਤਾਂ ਬੜੀ ਚਤੁਰਤਾ ਨਾਲ ਕੀਤੀਆਂ ਤਾਂ ਭਾਈ ਗਲੌਰੇ ਦੀ ਘਰਵਾਲੀ ਨੇ ਸਾਰਾ ਭੇਤ ਦੱਸ ਦਿੱਤਾ ਕਿ ਕਿੰਨਾ ਕੁ ਧਨ ਹੈ ਸਾਡੇ ਕੋਲ, ਮੋਹਰਾਂ ਕਿੰਨੀਆਂ ਕੁ ਨੇ।
ਸੁਣ ਦਿਜਨੀ ਛਲ ਰਚ ਇਮ ਭਾਖਾ।
ਸੁਣ ਕੇ ਜੋ ਗਵਾਂਢਣ ਬ੍ਰਾਹਮਣੀ ਹੈ ਉਹਨੇ ਛਲ ਰਚਿਆ ਤੇ ਸੋਚ ਕੇ ਫਿਰ ਇਸ ਤਰ੍ਹਾਂ ਕਹਿਣ ਲੱਗੀ ਹੈ ਗਲੌਰੇ ਦੀ ਪਤਨੀ ਨੂੰ।
ਦਰਬ ਧਰਾ ਮਹਿ ਜਬ ਕੋ ਰਾਖਾ।
ਇਸ ਤਰ੍ਹਾਂ ਸਲਾਹ ਦਿੰਦੀ ਛਲ ਕਪਟ ਨਾਲ ਕਿ ਜਿਹੜਾ ਜੋ ਧਨ ਦੱਬ ਕੇ ਰੱਖਿਆ ਹੋਇਆ ਨਾ ਘਰ ਵਿੱਚ,
ਤਬ ਕੋ ਪਿਖਿਓ ਕੇ ਨਹੀਂ ਨਿਕਾਰਾ।
ਤੇ ਇਹ ਭਾਗਵਾਨ ਨੇ ਦੱਸਣਾ ਕਰ ਸਿਆਣੀਏ ਕਿ ਉਹ ਕਦੇ ਦੁਬਾਰਾ ਉੱਥੋਂ ਪੁੱਟ ਕੇ ਧਨ ਕੱਢ ਕੇ ਵੀ ਵੇਖਿਆ ਕਿ ਨਹੀਂ।
ਜਰ ਆਦਿਕ ਲਾਗੈ ਹੋਏ ਕਾਰਾ।
ਉਹ ਤੈਨੂੰ ਕੱਢ ਕੇ ਵੇਖਣਾ ਚਾਹੀਦਾ ਸੀ। ਜੋ ਜਰ ਆਦਿਕ ਲੱਗ ਜਾਂਦੀ ਆ, ਬਹੁਤਾ ਸਮਾਂ ਦੱਬਿਆ ਰਹੇ ਨਾ ਧਨ, ਜੰਗਾਲ ਲੱਗ ਜਾਂਦਾ, ਕਾਲਾ ਹੀ ਹੋ ਜਾਂਦਾ ਫਿਰ।
ਧਨ ਮਹਿ ਜੇ ਦੀਨਾਰ ਕਹਾਵਤ।
ਜਿਹੜੇ ਦੀਨਾਰ ਕਹੇ ਜਾਂਦੇ ਨਾ, ਜੋ ਮੋਹਰਾਂ ਆਦਿਕ ਆਖੀਆਂ ਜਾਂਦੀਆਂ ਧਨ ਵਿੱਚ।
ਸੋ ਉੱਲੀ ਲਗ ਬਰਨ ਗੁਬਾਵਤ।
ਤੇ ਉਹ ਜੇ ਦੱਬਿਆ ਰਹੇ ਨਾ ਧਨ, ਮੋਹਰਾਂ ਕੀਮਤੀ ਦੱਬੀਆਂ ਰਹਿਣ ਬਹੁਤਾ ਸਮਾਂ, ਕਈ ਮਹੀਨਿਆਂ ਤੱਕ, ਤੇ ਉਹਨਾਂ ਨੂੰ ਉੱਲੀ ਲੱਗ ਜਾਂਦੀ ਹੈ ਤੇ ਰੰਗ ਉਹਨਾਂ ਦਾ ਬਦਲ ਜਾਂਦਾ, ਫਿਰ ਉਹ ਜੋ ਕੀਮਤ ਪਾਉਣ ਦੇ ਲਾਇਕ ਨਹੀਂ ਰਹਿੰਦੇ।
ਕੰਚਨ ਭਾਰ ਹੋਤ ਬਹੁ ਹੌਰਾ।
ਤੇ ਜਿਹੜਾ ਸੋਨੇ ਦਾ ਭਾਰ ਹੈ ਨਾ, ਸੋਨੇ ਦੀਆਂ ਮੋਹਰਾਂ ਦਾ, ਜਦੋਂ ਦੱਬਿਆ ਰੱਖਿਆ ਜਾਵੇ ਧਨ ਬਹੁਤਾ ਸਮਾਂ, ਜੰਗਾਲ ਲੱਗਣ ਕਰਕੇ ਰੰਗ ਦਾ ਵੀ ਫਰਕ ਪੈ ਜਾਂਦਾ ਹੈ ਅਤੇ ਭਾਰ ਵੀ ਘੱਟ ਜਾਂਦਾ ਹੈ ਮੋਹਰਾਂ ਦਾ।
ਰਹਿ ਜੇ ਬਿਨ ਦੇਖੇ ਇੱਕ ਠੌਰਾ।
ਇਸ ਤਰ੍ਹਾਂ ਛਲ ਕਪਟ ਨਾਲ ਭਾਈ ਗਲੌਰੇ ਦੀ ਪਤਨੀ ਨੂੰ ਇਹ ਬ੍ਰਾਹਮਣੀ ਕਹਿੰਦੀ ਆ ਕਿ ਇੱਕ ਥਾਂ 'ਤੇ ਜੇਕਰ ਦੱਬਿਆ ਪਿਆ ਰਹੇ ਤਾਂ ਖਰਾਬ ਹੋ ਜਾਂਦੀਆਂ ਨੇ ਮੋਹਰਾਂ।
ਇੱਕ ਦੋਏ ਮਾਸ ਬੀਤ ਜਬ ਜਾਏ।
ਬਿਨਾਂ ਦੇਖੇ ਤੋਂ ਹੀ ਜੇਕਰ ਧਨ ਪਿਆ ਰਹੇ ਤਾਂ ਵਿਗੜ ਜਾਂਦਾ ਹੈ, ਅਤੇ ਜਦੋਂ ਇੱਕ ਦੋ ਮਹੀਨੇ ਦੱਬੇ ਨੂੰ ਗੁਜ਼ਰ ਜਾਣ
ਤਬ ਆਤਪ ਕੋ ਦੇਹ ਲਗਾਏ।
ਤਾਂ ਉਸ ਵੇਲੇ ਧੁੱਪ ਲਗਾ ਦੇਣੀ ਚਾਹੀਦੀ ਹੈ ਕੱਢ ਕੇ ਬਾਹਰ।
ਜੁਗਮ ਜਾਮ ਜਬ ਸੁਸਕਹਿ ਪਰੀ।
ਜਦੋਂ ਪਈਆਂ ਹੋਈਆਂ ਮੋਹਰਾਂ ਦੋ ਕੁ ਪਹਿਰ ਬਾਹਰ ਧੁੱਪੇ ਪਈਆਂ ਰਹਿਣ, ਸੁੱਕ ਜਾਣ,
ਪੁਨ ਸੰਭਾਰ ਦੇਹੋ ਤਹਿ ਧਰੀ।
ਤਾਂ ਫਿਰ ਜੇ ਉਹ ਜੋ ਧਨ ਜਦੋਂ ਸੁੱਕ ਜਾਵੇ, ਹਵਾ ਲੱਗ ਜਾਵੇ, ਧੁੱਪ ਵੀ ਲੱਗ ਜਾਵੇ ਮੋਹਰਾਂ ਨੂੰ, ਤਾਂ ਫਿਰ ਸੰਭਾਲ ਕੇ ਉੱਥੇ ਹੀ ਭਾਵੇਂ ਰੱਖ ਦਿੱਤਾ ਜਾਵੇ, ਦੁਬਾਰਾ ਉੱਥੇ ਦੱਬ ਦਿੱਤਾ ਜਾਵੇ ਜਿੱਥੋਂ ਪੁੱਟਿਆ ਸੀ।
ਸੁਣਤ ਹੌਲ ਕਰ ਲੇ ਤਿਹ ਸੰਗ।
ਇਸ ਤਰ੍ਹਾਂ ਸੁਣ ਕੇ ਬਹੁਤ ਮਨ ਵਿੱਚ ਹੌਲ ਪਿਆ ਆ ਭਾਈ ਗਲੌਰੇ ਦੀ ਪਤਨੀ ਦੇ ਚਿੱਤ ਵਿੱਚ, ਅਤੇ ਫਿਰ ਸੋਚਿਆ ਕਿ ਇਹ ਤਾਂ ਧਨ ਫਿਰ ਇਹ ਨਾ ਹੋਵੇ ਖਰਾਬ ਹੀ ਹੋ ਗਿਆ ਹੋਵੇ। ਇਹ ਨਹੀਂ ਜਾਣਿਆ ਭੋਲੀ ਨੇ ਕਿ ਇਹਨੇ ਤਾਂ ਛਲ ਕਪਟ ਨਾਲ ਆਖਿਆ ਧਨ ਲੁੱਟਣ ਦੇ ਖਿਆਲ ਵਿੱਚ। ਸੋ ਇਸ ਪ੍ਰਕਾਰ ਫਿਰ ਸੁਣ ਕੇ ਉਸੇ ਵੇਲੇ ਬ੍ਰਾਹਮਣੀ ਨੂੰ ਆਪਣੇ ਨਾਲ ਲਿਆ ਭਾਈ ਗਲੌਰੇ ਦੀ ਘਰਵਾਲੀ ਨੇ।
ਚੜ੍ਹ ਕੋਸ਼ਠ ਗਹਿ ਮੰਚ ਉਤੰਗ।
ਮੰਜਾ ਲੈ ਕੇ ਉਤਾਹ ਕੋਠੇ 'ਤੇ ਚੜ੍ਹਨਾ ਕੀਤਾ।
ਬਸਤਰ ਵਿਛਾਏ ਤਰੇ ਘਰ ਗਈ।
ਅਤੇ ਉੱਤੇ ਮੰਜਾ ਡਾਹ ਦਿੱਤਾ ਕੋਠੇ ਦੀ ਛੱਤ 'ਤੇ, ਅਤੇ ਉੱਤੇ ਇੱਕ ਵਿਛਾਉਣਾ ਮੰਜੇ 'ਤੇ ਵਿਛਾ ਦਿੱਤਾ ਹੈ, ਅਤੇ ਬ੍ਰਾਹਮਣੀ ਨੂੰ ਉੱਥੇ ਟਿਕਾ ਕੇ ਘਰ ਨੂੰ ਗਈ ਹੈ ਥੱਲੇ।
ਗਨ ਦੀਨਾਰ ਨਕਾਰਤ ਪਈ।
ਬਹੁਤ ਸਾਰੇ ਦੀਨਾਰ ਨੇ ਜਿੱਥੇ ਮੋਹਰਾਂ ਦੱਬੀਆਂ ਹੋਈਆਂ ਬਾਹਰ ਕੱਢੀਆਂ ਹਨ।
ਕਾਸਟ ਕੇ ਬਾਸਨ ਮਹਿ ਪਾਈ।
ਲੱਕੜ ਦੇ ਇੱਕ ਭਾਂਡੇ ਵਿੱਚ ਪਾ ਕੇ ਮੋਹਰਾਂ ਇਹਨੇ ਉੱਪਰ ਲਿਆਂਦੀਆਂ।
ਉੱਪਰ ਗਈ ਮੰਚ ਜਿਸ ਥਾਈ।
ਜਿਸ ਥਾਂ 'ਤੇ ਮੰਜਾ ਡਾਹਿਆ ਹੋਇਆ ਹੈ ਉੱਤੇ ਵਿਛਾਉਣਾ ਵਿਛਾਇਆ ਹੋਇਆ, ਮੋਹਰਾਂ ਖਿਲਾਰਨ ਵਾਸਤੇ ਆ ਗਈ ਹੈ ਉੱਤੇ।
ਡਾਰ ਸੂਕਨੀ ਕਹਿਓ ਬੁਝਾਈ।
ਫਿਰ ਜਦੋਂ ਸੁੱਕਣੇ ਪਾ ਦਿੱਤੀਆਂ ਨੇ ਮੋਹਰਾਂ ਸੋਨੇ ਚਾਂਦੀ ਦੀਆਂ, ਤਾਂ ਫਿਰ ਇਸ ਪ੍ਰਕਾਰ ਕਹਿ ਕੇ ਸਮਝਾਉਣ ਲੱਗੀ ਬ੍ਰਾਹਮਣੀ ਨੂੰ।
ਹੇ ਦਿਜਨੀ ਤੂੰ ਦੇਹੋ ਖਿੰਡਾਈ।
ਇਹ ਬ੍ਰਾਹਮਣੀ ਤੂੰ ਆ ਜੋ ਮੋਹਰਾਂ ਨੇ ਆ ਚੰਗੀ ਤਰ੍ਹਾਂ ਖਿਲਾਰ ਦੇ।
ਜਾਏ ਤਰੇ ਪੁਨ ਔਰ ਨਿਕਾਰੀ।
ਮੈਂ ਹੇਠਾਂ ਜਾ ਕੇ ਹੋਰ ਮੋਹਰਾਂ ਲੈ ਆਉਂਦੀ ਹਾਂ।
ਸਭ ਉਠਾਏ ਕਰ ਉੱਪਰ ਡਾਰੀ।
ਤੇ ਫਿਰ ਸਭ ਮੋਹਰਾਂ ਹੋਰ ਵੀ ਲੈ ਕੇ ਉੱਪਰ ਮੰਜੇ ਦੇ ਉੱਪਰ ਹੀ ਖਿਲਾਰ ਦਿੱਤੀਆਂ ਇਸਨੇ।
ਤਹਿ ਤੇ ਹੁਤੋ ਬਿਪਰ ਘਰ ਨੇੜੇ।
ਉਸ ਥਾਂ ਤੋਂ ਬ੍ਰਾਹਮਣ ਦਾ ਘਰ ਨੇੜੇ ਹੀ ਸੀ।
ਦ੍ਰਿਸ਼ਟ ਬਚਾਏ ਬਿਪਰ ਨੀ ਗੇਰੇ।
ਉਹ ਛਲ ਕਪਟ ਕਰਨ ਵਾਲੀ ਜੋ ਬ੍ਰਾਹਮਣੀ ਹੈ ਉਸ ਨੇ ਨਿਗ੍ਹਾ ਤੋਂ ਉਹਲੇ ਹੋ ਕੇ ਬਚਾ ਕਰਕੇ ਅਤੇ ਫਿਰ ਆਪਣੇ ਘਰ ਦੇ ਵਿੱਚ ਹੀ ਉਹ ਮੋਹਰਾਂ ਸੁੱਟ ਦਿੱਤੀਆਂ ਹਨ।
ਤਰੇ ਗਈ ਲਖ ਮੂਠ ਬਗਾਵੇ,
ਤੇ ਜਦੋਂ ਜਾਣਿਆ ਕਿ ਗਲੋਰੇ ਦੀ ਘਰਵਾਲੀ ਹੇਠਾਂ ਗਈ ਹੈ, ਮੇਰੇ 'ਤੇ ਬੜਾ ਵਿਸ਼ਵਾਸ ਕੀਤਾ। ਉਸੇ ਵੇਲੇ ਹੀ ਮੁੱਠ ਭਰ ਕੇ ਮੋਹਰਾਂ ਦੀ ਆਪਣੇ ਘਰ ਵਿੱਚ ਸੁੱਟ ਦੇਣ ਦੀ ਬ੍ਰਾਹਮਣੀ
ਕਰਹਿ ਸੁਧਾਰਨ ਜਬ ਢਿੱਗ ਆਵੇ,
ਜਦੋਂ ਉੱਤੇ ਨੇੜੇ ਆਉਂਦੀ ਹੈ ਅਤੇ ਉਸ ਦੇ ਸਾਹਮਣੇ ਫਿਰ ਮੋਹਰਾਂ ਨੂੰ ਖਿਲਾਰਨ ਲੱਗ ਪੈਂਦੀ, ਸਵਾਰਨ ਲੱਗ ਪੈਂਦੀ ਹੈ।
ਇਮ ਮਸੰਦ ਧਨ ਦਿਜਨੀ ਲੀਨ,
ਇਸ ਤਰ੍ਹਾਂ ਮਸੰਦ ਦਾ ਬਹੁਤ ਸਾਰਾ ਜਿਹੜਾ ਧਨ ਹੈ ਨਾ, ਉਹ ਕਪਟ ਕਰਨ ਵਾਲੀ ਬ੍ਰਾਹਮਣੀ ਨੇ ਉਸ ਪਾਸੋਂ ਭੋਲੀ ਜੋ ਗਲੋਰੇ ਦੀ ਪਤਨੀ ਦੇ ਪਾਸੋਂ ਲੈ ਲਿਆ।
ਸਦਨ ਮਹਾਨ ਚਨਾਵਨ ਕੀਨ,
ਤੇ ਉਸ ਬ੍ਰਾਹਮਣੀ ਨੇ ਆਪਣੇ ਘਰ ਜੋ ਹਨ ਬਹੁਤ ਵੱਡੇ ਉਸਾਰ ਲਏ।
ਸੋ ਅਬ ਲੋ ਚਿਹਕੇ ਮੈਂ ਅਹੈ,
ਕਵੀ ਭਾਈ ਸੰਤੋਖ ਸਿੰਘ ਜੀ ਦੱਸਦੇ ਹਨ ਕਿ ਹੁਣ ਤੱਕ ਉਹ ਜਿਹੜੇ ਭਾਈ ਗਲੋਰੇ ਮਸੰਦ ਦੀਆਂ ਮੋਹਰਾਂ ਛਾਲ ਕਪਟ ਦੇ ਨਾਲ ਲੈ ਕੇ ਬਹੁਤ ਵੱਡਾ ਘਰ ਉਸਾਰਿਆ ਸੀ ਨਾ ਬ੍ਰਾਹਮਣਾਂ ਨੇ, ਉਹ ਘਰ ਹੁਣ ਤੱਕ ਵੇਖੀਦਾ।
ਤਹਿਕੇ ਲੋਕ ਸ਼ਾਹ ਦੀ ਕਹਿ,
ਤੇ ਉੱਥੋਂ ਦੇ ਲੋਕ ਜਿਹੜੇ ਆ ਹੁਣ ਤੱਕ ਇਹ ਉਗਾਹੀ ਗਵਾਹੀ ਭਰਦੇ ਹਨ, ਦੱਸਦੇ ਹਨ ਕਿ ਇਸੇ ਤਰ੍ਹਾਂ ਹੀ ਹੋਇਆ ਸੀ।
ਅਸ ਮਸੰਦ ਜਿਸ ਨਾਮ ਗਲੋਰਾ,
ਇਹੋ ਜਿਹਾ ਮਸੰਦ ਹੈ ਭਾਈ ਗਲੋਰਾ ਜਿਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਸੰਦ ਥਾਪਿਆ, ਪਰ ਬਹੁਤ ਸਾਰਾ ਧਨ ਜਿਹੜਾ ਹੈ ਕਪਟ ਕਰਕੇ ਆਪਣੇ ਕੋਲ ਹੀ ਰੱਖ ਲੈਂਦਾ ਰਿਹਾ, ਥੋੜ੍ਹਾ ਧਨ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਘਰ ਵਿੱਚ ਭੇਜਦਾ ਰਿਹਾ।
ਲੈ ਧਨ ਸੰਗਤ ਤੇ ਬਹੁ ਠੌਰਾ,
ਬਹੁਤੀਆਂ ਥਾਵਾਂ ਤੋਂ ਧਨ ਲੈ ਕੇ ਇਕੱਠਾ ਕਰਕੇ ਆਪਣੇ ਕੋਲ ਵੀ ਜਿਸ ਭਾਈ ਗਲੋਰੇ ਨੇ ਰੱਖ ਛੱਡਿਆ ਧਨ,
ਤਿਸਕੇ ਸਦਨ ਗੁਰੂ ਚੱਲ ਗਏ,
ਇਸ ਦੇ ਘਰ ਵਿੱਚ ਆਣ ਪ੍ਰਵੇਸ਼ ਹੋਏ ਹਨ ਚਿਹਕੇ ਨਗਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ।
ਥਿਰ ਤੁਰੰਗ ਕਰ ਉਤਰਤ ਪਏ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਘੋੜੇ ਠਹਿਰਾਏ ਨੇ, ਆਪ ਉਤਰੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਹੇਠਾਂ।
ਮਿਲਿਓ ਜੋਰ ਕਰ ਬੰਧਨ ਕਹਿ ਕਹਿ,
ਤੇ ਗਲੋਰਾ ਦੋਵੇਂ ਹੱਥ ਜੋੜ ਕੇ ਮਿਲਿਆ, ਨਮਸਕਾਰ ਸਤਿਗੁਰੂ ਜੀ ਨੂੰ ਕੀਤੀ ਹੈ।
ਅੰਤਰ ਲੇ ਗਮਨਿਓ ਸੁਖ ਪੈ ਕੇ,
ਬੜਾ ਸੁਖ ਪਾਇਆ ਇਸਨੇ, ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਨਾਲ ਲੈ ਕੇ ਆਪਣੇ ਘਰ ਵਿੱਚ ਗਿਆ ਹੈ।
ਦੋਹਰਾ ਬਾਲਕ ਪ੍ਰਤ ਪਾਲਿਓ ਹੋਤੋ,
ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਈ ਗਲੋਰੇ ਦੇ ਪਾਸ ਪਹੁੰਚੇ ਹਨ, ਜੋ ਜਿਸ ਤਰ੍ਹਾਂ ਦਾ ਸੁਭਾਅ ਸੀ ਭਾਈ ਗਲੋਰੇ ਦਾ, ਲਾਲਚੀ ਜਿਹੜਾ ਧਨ ਇਕੱਠਾ ਕੀਤਾ ਸੀ ਉਹ ਅਜਾਈ ਚਲਾ ਗਿਆ, ਜਿਹੜਾ ਗੁਰੂ ਘਰ ਦਾ ਧਨ ਕਪਟ ਦੇ ਨਾਲ ਆਪਣੇ ਕੋਲ ਹੀ ਰੱਖਦਾ ਰਿਹਾ, ਜਿਵੇਂ ਆਇਆ ਸੀ ਉਸੇ ਤਰ੍ਹਾਂ ਹੀ ਗਿਆ। ਛਲ ਕਪਟ ਕਰਨ ਵਾਲੀ ਬ੍ਰਾਹਮਣੀ ਨੇ ਜੋ ਭੋਲੇਪਨ ਦਾ ਫਾਇਦਾ ਉਠਾਉਂਦਿਆਂ ਹੋਇਆ ਧਨ ਲੈ ਲਿਆ, ਆਪਣੇ ਕੋਲ ਰੱਖ ਲਿਆ ਔਰ ਆਪਣੇ ਘਰ ਵੱਡੇ ਉੱਚੇ ਉਸਾਰ ਲਏ। ਸੋ ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਵੀ ਗਰੀਬ ਨਿਵਾਜ ਇਸ ਦੇ ਪਾਸ ਪਹੁੰਚੇ ਹਨ ਅੰਤਰਜਾਮੀ ਸਤਿਗੁਰੂ ਸਾਹਿਬ ਜੀ ਬਖਸ਼ਿਸ਼ਾਂ ਕਰਨ ਵਾਸਤੇ। ਸੋ ਇੱਥੋਂ ਤੱਕ ਪ੍ਰਸੰਗ ਦੀ ਵਿਚਾਰ ਹੋਈ ਹੈ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਅਗਾਹ ਵਾਸਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕੀ ਸੰਗਤ ਸਮਤ ਬਖਸ਼ਣਹਾਰ ਹੋ, ਗਰੀਬ ਨਿਵਾਜ ਸੱਚੇ ਪਾਤਸ਼ਾਹ ਅਗਾਹ ਵਾਸਤੇ ਕਿਰਪਾ ਕਰਕੇ ਸਮਤ ਬਖਸ਼ਿਸ਼ ਕਰਨ, ਆਪਣੇ ਬਚਨ ਅਨੁਸਾਰ ਚੱਲਣ ਦਾ ਔਰ ਭੈ ਅਦਬ ਸਹਿਤ ਗੁਰ ਸਿੱਖਿਆ ਕਮਾਉਣ ਦਾ ਪੜ੍ਹਦਿਆਂ ਸੁਣਦਿਆਂ ਨੂੰ ਸਾਨੂੰ ਸਭ ਨੂੰ ਗਰੀਬ ਨਿਵਾਜ ਸੱਚੇ ਪਾਤਸ਼ਾਹ ਬਲ ਬਖਸ਼ਿਸ਼ ਕਰਨ ਜੀ।
ਤਿਸਕੇ ਸਦਨ ਗੁਰੂ ਚੱਲ ਗਏ, ਥਿਰ ਤੁਰੰਗ ਕਰ ਉਤਰਤ ਪਏ, ਮਿਲਿਓ ਜੋਰ ਕਰ ਬੰਧਨ ਕਹਿ ਕਹਿ, ਅੰਤਰ ਲੇ ਗਮਨਿਓ ਸੁਖ ਪੈ ਕੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।